ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦਾ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦੁਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਮ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਪੁਨਰ ਬੰਦਾ ਕਾ ਅਨੁਰਾਗ ਮੂਕ ਉੱਚੈ ਸਾਸਤਰ ਖੜ ਪਿੰਗ ਕਰਨ ਜੜਜਾਏ ਅੰਧ ਲਖੈ ਬਦਲੋ ਸੁਣੈ ਜੋ ਕਾਲ ਕਿਰਪਾ ਕਰਾਏ
ਸਤਨਾਮ ਸ੍ਰੀ ਵਾਹਿਗੁਰੂ ਜੀ ਪੰਡਾ ਕਹੇ ਆਰਤੀ ਕੈਸੀ ਨਿਤ ਪ੍ਰਤ ਕਰਤ ਰਹੂ ਕਹੁ ਤੈਸੀ ਤਿੰਤੀ ਸੁਣ ਕੇ ਕਿਰਪਾ ਨਿਧਾਨਾ ਸ਼ਬਦ ਆਰਤੀ ਰੀਤ ਬਖਾਨਾ ਪੰਡਤ ਕਹੇ ਆਰਤੀ ਕੈਸੀ
ਪਰਮ ਸਤਿਕਾਰ ਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਸੱਜ ਬੈਠੀ ਗੁਰੂ ਸਵਾਰੀ ਗੁਰੂ ਪਿਆਰੀ ਔਰ ਗੁਰਬਾਣੀ ਕਥਾ ਦੇ ਪ੍ਰੇਮੀ ਸੰਗਤ ਜਨ ਆਪ ਜੀ ਗੁਰੂ ਕੇ ਚਰਨਾਂ ਚ ਆਏ ਹੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਵਿਚ ਹਾਜ਼ਰੀ ਦਵਾਓ ਗੱਜ ਵੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ ਜੀ ਪੰਡਿਤ ਕਹੇ ਆਰਤੀ ਕੈਸੇ
ਆਪ ਜੀ ਕੱਲ ਦੀ ਕਥਾ ਵਿਚ ਸੁਣ ਰਹੇ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਅਯੋਧਿਆਪੁਰੀ ਤੇ ਹੁੰਦੇ ਹੋਏ ਕਾਂਸੀਪੁਰੀ ਦੇ ਪੰਡਿਆ ਨੂੰ ਗਿਆਨ ਦੇ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਗਨਨਾਥਪੁਰੀ ਚ ਗਏ ਹਨ ਉਥੇ ਬੈਠੇ ਹਨ ਉਥੋਂ ਦੇ ਪੰਡਿਆ ਨੇ ਪੰਡਿਤਾਂ ਨੇ ਸ਼ਾਮ ਨੂੰ ਆਰਤੀ ਕੀਤੀ ਹੈ ਆਪਣੇ ਦੇਵਤੇ ਦੀ ਇਸ਼ਟ ਦੀ ਜਗਨਨਾਥ ਦੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਉਸ ਆਰਤੀ ਵਿਚ ਖੜੇ ਨੀ ਹੋਏ ਸ਼ਾਮਲ ਨੀ ਹੋਏ ਬੈਠੇ ਰਹੇ ਹਨ ਕੁਦਰਤੀ ਹੈ ਕਿ ਕੁਝ ਧਰਮ ਦੇ ਜੋ ਨਿਯਮ ਹੁੰਦੇ ਹਨ ਉਨ੍ਹਾਂ ਤੋਂ ਉਲਟ ਕੋਈ ਗੱਲ ਹੋ ਜਾਏ ਤਾਂ ਗੁੱਸਾ ਆਉਣਾ ਕੁਦਰਤੀ ਗੱਲ ਹੈ ਔਰ ਪੁੱਛਣਾ ਵੀ ਕਿ ਇਕ ਮਹਾਤਮਾ ਰੂਪ ਦਿਸ ਰਹੇ ਨੇ ਉਨ੍ਹਾਂ ਦਾ ਫਰਜ਼ ਇਹ ਬਣਦਾ ਸੀ ਕਾਰਨ ਕੀ ਹੈ ਅਸੀਂ ਉਹ ਜਗਨਨਾਥ ਦੀ ਆਰਤੀ ਇਬਾਦਤ ਕਰ ਰਹੇ ਹਾਂ ਪੂਜਾ ਕਰ ਰਹੇ ਹਾਂ ਉਹਦੇ ਚਰਨਾਂ ਚ ਖੜ ਕੇ ਅਰਦਾਸ ਬੇਨਤੀ ਕਰ ਰਹੇ ਹਾਂ ਸਾਧੂ ਮਹਾਤਮਾ ਲੱਗਦਾ ਖੜਾ ਕਿਉਂ ਨੀ ਹੋਇਆ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਾ ਕੇ ਕਹਿਣ ਲੱਗੇ ਦੇਖਣ ਚ ਬੜੇ ਮਹਾਤਮਾ ਲੱਗਦੇ ਹੋ ਸੰਤ ਲੱਗਦੇ ਹੋ ਭੇਖ ਤੋਂ ਲੱਗਦੇ ਹੋ ਕੋਈ ਮਹਾਂਪੁਰਸ਼ ਮਹਾਤਮਾ ਹੋ ਪਰ ਜਗਨਨਾਥ ਦੀ ਆਰਤੀ ਹੁੰਦੀ ਹੋਵੇ ਉਹਦੇ ਵਿਚ ਖੜੇ ਨਾ ਹੋ ਪਰ ਇਹ ਗੱਲ ਕੋਈ ਸਮਝ ਚ ਨਹੀਂ ਆਉਂਦੀ ਹੈ ਕਾਰਨ ਕੀ ਹੈ ਇਹ ਕਾਰਨ ਕੀ ਹੈ ਤੁਸੀਂ ਹਿੰਦੂ ਹੋ ਕੋਈ ਹੋਰ ਜਾਤੀ ਦੇ ਹੋ ਮੁਸਲਮਾਨ ਹੋ ਸਮਝ ਨਹੀਂ ਆਉਂਦੀ ਹੈ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਪੰਡਿਤ ਜੀ ਤੁਹਾਨੂੰ ਸਮਝ ਨਹੀਂ ਆਈ ਹੋਵੇਗੀ ਤੁਸੀਂ ਆਰਤੀ ਕਿੰਨਾ ਕੁ ਚਿਰ ਕਰਕੇ ਆਏ ਹੋ 15-20 ਮਿੰਟ ਕੀਤੀ ਹੈ ਅੱਧਾ ਘੰਟਾ ਕੀਤੀ ਹੈ ਮਹਾਰਾਜ ਕਹਿੰਦੇ ਅੱਜ ਤਾਂ ਆਰਤੀ ਹਮੇਸ਼ਾ ਕਰਦੇ ਹਾਂ ਨਿਤਾ ਪ੍ਰਤ ਕਰਦੇ ਹਾਂ ਤੁਸੀਂ ਆਰਤੀ ਕਰਕੇ ਹਟ ਗਏ ਕਹਿੰਦੇ ਹਾਂ ਜੀ ਮਹਾਰਾਜ ਕਹਿੰਦੇ ਅਸੀਂ ਅਜੇ ਵੀ ਕਰ ਰਹੇ ਹਾਂ ਅਸੀਂ ਹੁਣ ਵੀ ਆਰਤੀ ਉਹ ਸ਼ਾਮਲ ਹੋਏ ਆਰਤੀ ਵਿਚ ਉਹ ਬੜੇ ਹੈਰਾਨ ਹੋਏ ਹੈਰਾਨ ਹੋ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਦੇ ਹਨ ਮਹਾਰਾਜ ਉਹ ਆਰਤੀ ਕੈਸੀ ਹੈ ਦੱਸਣਾ ਕਰੋ ਜਿਹੜੀ ਆਰਤੀ ਦੀ ਆਪ ਜੀ ਗੱਲ ਕਰਦੇ ਹੋ ਉਹ ਕੈਸੀ ਆਰਤੀ ਹੈ ਦੱਸੋ।
ਨਿਤ ਪ੍ਰਤ ਕਰਤ ਰਹੂ ਕਹੋ ਤੈਸੇ,
ਉਹ ਕਿਹੜੇ ਪ੍ਰਕਾਰ ਕਿਵੇਂ ਆਰਤੀ ਹੁੰਦੀ ਹੈ ਉਹ ਦੱਸਣਾ ਤਾਂ ਕਰੋ, ਕਿਸੇ ਕਿਵੇਂ ਕਰਦੇ ਹੋ, ਕਿਵੇਂ ਹੋ ਰਹੀ ਹੈ।
ਬੇਨਤੀ ਸੁਣ ਕੇ ਕਿਰਪਾ ਨਿਧਾਨਾ,
ਇਹ ਸੁਣ ਕਰਕੇ ਪੰਡਤਾਂ ਤੋਂ ਬਾਹਮਣਾਂ ਤੋਂ ਗੱਲ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਖਜ਼ਾਨੇ ਜੋ ਹਨ।
ਸ਼ਬਦ ਆਰਤੀ ਰੀਤ ਵਖਾਨਾ,
ਮਹਾਰਾਜ ਕਹਿੰਦੇ ਜਿਹੜੀ ਆਰਤੀ ਅਸੀਂ ਕਰਦੇ ਹਾਂ ਨਾ ਉਹਦੀ ਮਰਜ਼ਾਦਾ ਸੁਣ ਲਓ, ਉਹਦੀ ਰੀਤੀ ਸੁਣ ਲਓ ਅਸੀਂ ਕਿਵੇਂ ਕਰਦੇ ਹਾਂ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹਨ,
ਧਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਧਨਾਸਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਉਸ ਟਾਈਮ ਸ਼ਬਦ ਗਾਇਆ, ਮਰਦਾਨੇ ਤੋਂ ਰਵਾ ਬਜਵਾਈ ਭਾਈ ਮਰਦਾਨਿਆਂ, ਧਨਾਸਰੀ ਰਾਗ ਦੇ ਸ਼ਬਦ ਸੁਰਾਂ ਕੱਢ ਹੁਣ ਤੂੰ, ਕਿਉਂਕਿ ਜਿਹੜੀ ਆਰਤੀ ਹੈ ਧਨਾਸਰੀ ਰਾਗ ਵਿੱਚ ਹੈ, ਉਸ ਵਿੱਚ ਗਾਉਣੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਰਦਾਨੇ ਨੇ ਰਵਾਬ ਬਜਾਈ ਤੇ ਗੁਰੂ ਸਾਹਿਬ ਉਹ ਅਨੰਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਜੁੜੇ ਹੋਏ ਨੇ, ਪਰ ਉਹਦੀਆਂ ਸਿਫਤਾਂ ਕਰਦੇ ਨੇ, ਦੱਸਦੇ ਨੇ ਆਰਤੀ ਕਿਹੜੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ। ਕਿਉਂਕਿ ਆਰਤੀ ਜਿਹੜੇ ਹਿੰਦੂ ਲੋਕਾਂ ਦਾ ਧਰਮ ਹੈ, ਉਹ ਆਪਣੇ ਇਸ਼ਟ ਮੂਹਰੇ ਜਾਂ ਆਪਣੇ ਦੇਵਤੇ ਮੂਹਰੇ ਜਾਂ ਕਿਸੇ ਆਪਣੇ ਮਹਾਨ ਪੁਰਸ਼ ਦੇ ਅੱਗੇ ਥਾਲ ਵਿੱਚ ਦੀਵੇ ਲਾਉਂਦੇ ਨੇ, ਕੁਝ ਸਮੱਗਰੀ ਪਾਉਂਦੇ ਨੇ, ਚੌਲਾਂ ਦੇ ਦਾਣੇ, ਕੁਝ ਹੋਰ ਬਦਾਮਾਂ ਦੀਆਂ ਗਿਰੀਆਂ, ਕੁਝ ਹੋਰ ਇਹੋ ਜਿਹੀਆਂ ਚੀਜ਼ਾਂ ਰੱਖ ਕੇ ਅਤੇ ਉਹਦੀ ਪੂਜਾ ਕਰਦੇ ਨੇ, ਇੱਕ ਥਾਲ ਲੈ ਕੇ ਉਹਦੇ ਵਿੱਚ ਦੀਵੇ ਲਾਉਂਦੇ ਨੇ। ਔਰ ਆਰਤੀ ਦੀ ਮਰਜ਼ਾਦਾ ਇਹ ਹੈ ਕਿ ਉਹ ਆਪਣੇ ਇਸ਼ਟ ਮੂਹਰੇ ਦੇਵਤੇ ਮੂਹਰੇ ਦੀਵੇ ਲਾ ਕੇ ਉਹ ਥਾਲ ਨੂੰ ਫੇਰਦੇ ਨੇ, ਥਾਲ ਫੇਰਦੇ ਨੇ ਮੂਹਰੇ ਉੱਤੇ, ਔਰ ਫੇਰਦੇ ਤਰੀਕਾ ਕੀ ਹੈ, ਫੇਰਨ ਦਾ ਚਾਰ ਵਾਰੀ ਉਹ ਦੇਵਤੇ ਦੇ ਜਾਂ ਉਹ ਮਹਾਨ ਪੁਰਸ਼ ਦੇ ਮੂੰਹ ਤੇ ਉਹ ਫੇਰਨਾ, ਦੋ ਵਾਰੀ ਉਹਦੀ ਨਾਭੀ ਤੇ ਫੇਰਨਾ, ਸੱਤ ਵਾਰੀ ਸਾਰੇ ਸਰੀਰ ਤੇ ਫੇਰਨਾ, ਇਹ ਮਰਜ਼ਾਦਾ ਉਹਨਾਂ ਦੀ। ਔਰ ਦੀਵਾ ਇੱਕ ਵੀ ਹੋ ਸਕਦਾ ਤੇ ਇੱਕ ਤੋਂ ਲੈ ਕੇ ਸੌ ਤੱਕ ਵੀ ਹੋ ਸਕਦੇ ਹਨ, ਇੱਕ ਹੋਵੇ, ਸੱਤ ਹੋਣ, ਗਿਆਰਾਂ ਹੋਣ, ਸੌ ਵੀ ਹੋ ਸਕਦੇ ਨੇ ਦੀਵੇ, ਛੋਟੇ ਛੋਟੇ ਰੂਨੀਆਂ ਬੱਤੀਆਂ ਬਣਾ ਕੇ ਥਾਲ ਚ ਰੱਖ ਲੈਣੀਆਂ, ਤੇ ਉਹਦੀ ਮਰਜ਼ਾਦਾ ਆਪਣੇ ਇਸ ਦੇ ਮੂੰਹ ਤੇ ਚਾਰ ਵਾਰੀ ਫੇਰਨੀ ਹੈ, ਨਾਭੀ ਤੇ ਦੋ ਵਾਰੀ ਫੇਰਨਾ, ਸਾਰੇ ਸਰੀਰ ਤੇ ਸੱਤ ਵਾਰੀ ਘੁਮਾਉਣਾ ਥਾਲ, ਫਿਰ ਉਹ ਥਾਲ ਘੁਮਾ ਕਰਕੇ ਉਸ ਨੂੰ ਕਹਿੰਦੇ ਆਰਤੀ ਉਤਾਰੀ ਹੈ। ਤੇ ਹੁਣ ਇਹ ਆਰਤੀ ਉਤਾਰਨ ਗਏ ਨੇ, ਕਿਸੇ ਬੰਦੇ ਦੀ ਹੁੰਦੀ ਮਹਾਰਾਜ ਸੱਚੇ ਪਾਤਸ਼ਾਹ ਸਹਿਜ ਚੁੱਪ ਕਰ ਜਾਂਦੇ, ਪਰ ਆਰਤੀ ਕਿਸੇ ਦੀ ਉਤਾਰ ਰਹੇ ਜਗਨਨਾਥ, ਜਿਹੜਾ ਜਗ ਦਾ ਨਾਥ ਮਾਲਕ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਆਰਤੀ ਉਹਦੀ ਹੈ। ਉਹ ਕਿੱਡਾ ਕੁ ਵੱਡਾ ਹੈ, ਉਹਦਾ ਅੰਤ ਨੀ ਕਿੱਡਾ ਵੱਡਾ ਹੈ, ਕਿੱਡਾ ਕੁ ਵੱਡਾ ਹੈ ਕੋਈ ਪਤਾ ਨਹੀਂ, ਬੇਅੰਤ ਹੈ, ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਸ ਪਾਰਾ ਵਾਰਾ, ਕੋਟ 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 ਲਗਤਾਵੇ, ਇੱਕ ਦਲ ਤਾਂ ਕਾ ਮਹਿਲ ਨਾ ਪਾਵੇ, ਉਹਦਾ ਬੇਅੰਤ ਵੱਡਾ ਹੈ, ਬੇਅੰਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਡਾ ਹੈ, ਉਹਦੀ ਆਰਤੀ ਕਰਨ ਲੱਗੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੇ ਵਿੱਚ ਸ਼ਾਮਲ ਨਹੀਂ ਹੋਏ, ਉਹਨਾਂ ਨੇ ਆ ਕੇ ਮਹਾਰਾਜ ਦੇ ਚਰਨਾਂ ਵਿੱਚ ਇਹ ਆਪਣੇ ਗਿਲਾ ਸ਼ਿਕਵਾ ਪ੍ਰਗਟ ਕੀਤਾ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਭਾਈ ਅਸੀਂ ਆਰਤੀ ਹਰ ਵੇਲੇ ਕਰਦੇ ਹਾਂ, ਔਰ ਕਰਦੇ ਹੀ ਨਹੀਂ, ਕਰੀ ਕਰਾਈ ਵੇਖਦੇ ਹਾਂ, ਆਰਤੀ ਆਪੇ ਹੀ ਹੋ ਰਹੀ ਹੈ, ਅਸੀਂ ਕੌਣ ਕਰਨ ਵਾਲੇ ਆਰਤੀ, ਉਸ ਅਸੀਂ ਐਵੇਂ ਸੂਰਜ ਨੂੰ ਕਹੀਏ ਵੀ ਸੂਰਜ ਨੂੰ ਚੜ ਗਿਆ, ਸੂਰਜ ਨੂੰ ਬੈਟਰੀਆਂ ਲਾ ਕੇ ਮੋਮਬੱਤੀਆਂ ਲਾ ਕੇ ਰਸਤਾ ਦਿਖਾਈਏ, ਇਹ ਸੂਰਜ ਨਾਲ ਮਖੌਲ ਹੈ ਕਿ ਉਹਦਾ ਸਵਾਗਤ ਹੈ, ਵੀ ਲੈ ਵੀ ਤੂੰ ਚੜ ਗਿਆ, ਤੈਨੂੰ ਅੰਧੇਰਾ ਨਾ ਹੋਵੇ, ਤੇਰੇ ਮੂਹਰੇ ਦੀਵੇ ਜਗਾ ਦੀਏ ਚਾਰ ਤਾਂ ਕਿ ਤੂੰ ਪ੍ਰਕਾਸ਼ ਜਾ ਸਕੇ, ਤੇ ਸੂਰਜ ਨੂੰ ਇਹ ਲਾ ਕੇ ਬੱਤੀਆਂ ਦਿਖਾਉਣਾ ਕਰੀਏ। ਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਆਰਤੀ ਜਿਹੜੀ ਅਸੀਂ ਕਰ ਰਹੇ ਹਾਂ ਉਹ ਪੰਡੇ ਕਹਿਣ ਲੱਗੇ ਦੱਸੋ ਕਿਹੋ ਜੀ ਹੈ। ਹੁਣ ਗੁਰੂ ਜੀ ਦੱਸਦੇ ਨੇ, ਸੁਣੋ ਪ੍ਰੇਮ ਦੇ ਨਾਲ, ਧਨਾਸਰੀ ਰਾਗ ਦੇ ਵਿੱਚ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੋਹਲੇ ਵਿੱਚ ਵੀ ਸ਼ਬਦ ਆਉਂਦਾ ਪਹਿਲਾਂ, ਔਰ ਥੋੜਾ ਜਿਹਾ ਅੱਜ ਫਰਕ ਹੈ, ਉੱਥੇ ਤਿਸਦਾ ਉੱਥੇ ਤਿਸਕ ਹੈ, ਉੱਥੇ ਤੇਰਾ ਨਾਮ ਉੱਥੇ ਤੇਰੇ ਨਾਏ ਹੈ, ਇਉਂ ਥੋੜਾ ਜਿਹਾ ਫਰਕ ਪਾਇਆ, ਸ਼ਬਦ ਉਹੀ ਦਾ ਉਹੀ ਦੋਵੇਂ ਥਾਵਾਂ ਤੇ ਹੈ। ਦੁਆਓ ਪ੍ਰੇਮ ਦੇ ਨਾਲ ਸੁਣੋ ਜੀ।
ਗਗਨ ਵੈ ਥਾਰ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਾਨਕ ਮੋਤੇ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਕਿੱਡਾ ਕਿਆ ਬਣ ਜੋ, ਕਹਿਣ ਲੱਗੇ ਜੀ ਕੋਈ ਅੰਤੇ ਨੀ, ਪਾਰਾਵਾਰ ਹੀ ਨੀ ਆਉਂਦਾ ਹੈ, ਇਹ ਮੰਦਰ ਤੁਹਾਡਾ ਜਗਨਨਾਥ ਦਾ ਜਾਂ ਕਿਸੇ ਦੇਵਤੇ ਦਾ? ਕਹਿੰਦੇ ਜਗਨਨਾਥ ਦਾ। ਕਹਿੰਦੇ ਜਗਨਨਾਥ ਕੌਣ ਹੈ? ਕਹਿੰਦੇ ਜਿਹੜੇ ਸਾਬਤ ਸਾਰੇ ਦੇਵਤੇ ਨੂੰ ਪੈਦਾ ਕਰਨ ਵਾਲਾ ਹੈ। ਫਿਰ ਕਿੱਡਾ ਕਿਆ? ਕਹਿੰਦੇ ਕੋਈ ਅੰਤੇ ਨੀ ਹੈ। ਕਹਿੰਦੇ ਫਿਰ ਮੂਰਖੋ, ਉਹ ਐਡੇ ਵੱਡੇ ਅਕਾਲ ਪੁਰਖ ਦੀ, ਐਡੇ ਵੱਡੇ ਜਗਨਨਾਥ ਦੀ ਆਰਤੀ ਨਿੱਕੇ ਜੇ ਥਾਲ ਚ ਕੀਤੀ ਹੈ, ਔਰ ਉਹਦੇ ਮੂਹਰੇ ਤੁਸੀਂ ਨਿੱਕੇ ਨਿੱਕੇ ਦੀਵੇ ਰੱਖੇ ਨੇ, ਉਹ ਚੰਦਰਮਾ ਕਿਹਨੇ ਬਣਾਇਆ? ਕਹਿੰਦੇ ਜਗਨਨਾਥ ਨੇ। ਕਹਿੰਦੇ ਸੂਰਜ ਨੂੰ ਕੌਣ ਬਣਾਉਣ ਵਾਲਾ? ਕਹਿੰਦੇ ਜਗਨਨਾਥ। ਆ ਤਿਆਰੇ ਸਿਆਰੇ ਖੰਡ ਬ੍ਰਹਿਮੰਡ ਬਣਾਉਣ ਵਾਲਾ? ਕਹਿੰਦੇ ਜਗਨਨਾਥ। ਕਹਿਣ ਲੱਗਿਆ ਥਾਲ ਤੇ ਦੀਵੇ ਵੀ ਉਸਨੇ ਬਣਾਏ ਹੋਏ? ਕਹਿੰਦੇ ਉਸੇ ਨੀ ਬਣਾਏ ਆ। ਕਹਿੰਦੇ ਫਿਰ ਤੁਸੀਂ ਆਰਤੀ ਕਾਹਦੀ ਕਰ ਰਹੇ ਹੋ? ਆਰਤੀ ਉਹਦੀ ਹੋ ਰਹੀ ਹੈ। ਕਿੰਨੇ ਹੋ ਰਹੀ ਹੈ ਜੀ? ਕਹਿੰਦੇ ਜਿੱਡਾ ਵੱਡਾ ਉਹ ਆਪ ਹੈ ਨਾ, ਓਡਾ ਹੀ ਥਾਲ ਵੀ ਚਾਹੀਦੇ ਨੇ ਘੱਟੋ ਘੱਟ। ਜਿੱਡਾ ਵੱਡਾ ਉਹ ਆਪ ਹੈ, ਉਹਦੇ ਹਿਸਾਬ ਨਾਲ ਥਾਲ ਚਾਹੀਦੇ ਨਾ। ਫਿਰ ਉਹ ਥਾਲ ਤੁਹਾਡੇ ਕੋਲ ਕਿਹੜਾ ਹੈ? ਕਹਿੰਦੇ ਗਗਨ ਮੈਂ ਥਾਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰਾ ਆਕਾਸ਼ ਹੈ ਜਿਹੜਾ ਗਗਨ ਹੈ ਨਾ, ਇਹ ਉਹਦਾ ਥਾਲ ਹੈ ਇੱਕ ਬਹੁਤ ਵੱਡਾ। ਗਗਨ ਮੈਂ ਥਾਲ। ਫਿਰ ਮਹਾਰਾਜ ਇਹ ਦੀਵੇ ਕਿਹੜੇ ਰੱਖੇ ਨੇ? ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਰੱਬ ਕਹਿੰਦੇ ਨੇ ਸੂਰਜ ਨੂੰ ਚੰਦਰਮਾ। ਕਹਿੰਦੇ ਇਹ ਰਵ ਚੰਦ ਇਹੋ ਜਿਹੇ ਅਨੇਕਾਂ ਦੀਵੇ ਨੇ ਉਸ ਵਾਹਿਗੁਰੂ ਦੇ। ਇਹ ਤਾਂ ਇੱਕ ਮੰਡਲ ਦਾ ਰਵ ਚੰਦ ਹੈ ਨਾ। ਹੁਣ ਤਾਂ ਸਾਇੰਸ ਵਾਲੇ ਵੀ ਕਹਿੰਦੇ ਇੱਕ ਧਰਤੀ ਕਹਿੰਦੇ ਇੱਕ ਇੱਕ ਸੂਰਜ ਹੋਰ ਲੱਭਿਆ, ਉਹਦੇ ਆਲੇ ਦੁਆਲੇ ਕਹਿੰਦੇ ਇਹੋ ਜਿਹੇ 27 ਧਰਤੀਆਂ ਨੇ ਆਪਣੇ ਵਰਗੀਆਂ, ਇਹ ਹੁਣ ਕਹਿੰਦੇ ਨੇ। ਕਹਿੰਦੇ ਇਹੋ ਜਿਹੇ 4-5 ਚੰਦਰਮਾ ਵੀ ਨੇ ਉਸਦੇ। ਭਾਵ ਇਹੋ ਜਿਹਾ ਕੋਈ ਅੰਤ ਨੀ ਉਸ ਵਾਹਿਗੁਰੂ ਪਰਮੇਸ਼ਰ ਦੇ। ਕਿੰਨੇ ਚੰਦਰਮਾ ਨੇ, ਕਿੰਨੇ ਸੂਰਜ ਨੇ। ਮਹਾਰਾਜ ਕਹਿੰਦੇ ਭਾਈ ਗਗਨ ਮੈਂ ਥਾਲ, ਜਿਹੜਾ ਜਿਸ ਕੋਲੇ ਗਗਨਮਈ ਥਾਲ ਐਡਾ ਵੱਡਾ ਹੈ, ਅਤੇ ਰਵ ਚੰਦ ਦੀਪਕ ਬਣੇ, ਅਤੇ ਰਵ ਚੰਦ ਸੂਰਜ ਦੇ ਤਾਰੇ ਉਹਦੇ ਦੀਵੇ ਹਨ। ਤਾਰਿਕਾ ਮੰਡਲ ਜਨਕ ਮੋਤੀ, ਜਨ ਉਸ ਵਾਹਿਗੁਰੂ ਪਰਮੇਸ਼ਰ ਜਿਹੜਾ ਸਭ ਦਾ ਪਿਤਾ ਹੈ, ਉਸ ਦੇ ਤਾਰੇ ਜਿਹੜੇ ਹਨ ਮੋਤੀ ਹਨ, ਹੀਰੇ ਹਨ, ਜਵਾਹਰਾਤ ਹਨ। ਉਹਦਾ ਵੱਡਾ ਥਾਲ ਹੈ, ਉਹ ਆਪ ਵੱਡਾ ਹੈ। ਜਿੱਡਾ ਵੱਡਾ ਉਹ ਆਪ ਹੈ, ਓਡੀ ਵੱਡੀ ਉਹਦੀ ਆਰਤੀ ਹੈ। ਉਹ ਛੋਟੀ ਜਿਹੀ ਆਰਤੀ ਦੇਣ ਵਾਲਾ ਨਹੀਂ ਹੈ, ਕਿਉਂਕਿ ਆਪ ਵੀ ਜਿੱਡਾ ਵੱਡਾ ਹੈ ਨਾ, ਓਨੀਆਂ ਵੱਡੀਆਂ ਦਾਤਾਂ ਦਿੰਦਾ। ਉਹਦੀਆਂ ਦਾਤਾਂ ਹੀ ਦੇਖ ਲਓ, ਚਲੋ ਤੋਂ ਨਹੀਂ ਦਿਸਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਨੇ ਬੜੀ ਕਿਰਪਾ ਕੀਤੀ ਹੈ, ਸਭ ਕੁਛ ਬਹੁਤ ਉਪਾਇਆ ਉਸ ਵਾਹਿਗੁਰੂ ਪਰਮੇਸ਼ਰ ਨੇ, ਸਾਰਾ ਕੁਛ ਬਹੁਤਾ ਉਪਾਇਆ। ਜਿੰਨੀ ਸਾਨੂੰ ਲੋੜ ਸੀ ਉਹ ਤੋਂ ਹਜ਼ਾਰਾਂ ਗੁਣਾ ਵੱਧ ਹੈ। ਸਾਨੂੰ ਚਾਨਣ ਦੀ ਲੋੜ ਸੀ, ਪ੍ਰਕਾਸ਼ ਦੀ ਲੋੜ ਸੀ ਨਾ, ਅੰਧੇਰੇ ਤੋਂ ਦੂਰ ਕਰਨ ਵਾਸਤੇ, ਅੰਧੇਰਾ ਹਟਾਉਣ ਵਾਸਤੇ। ਪਰ ਸੂਰਜ ਐਡਾ ਵੱਡਾ ਦੀਵਾ ਬਣਾਇਆ ਕਿ ਕਈ ਹਜ਼ਾਰਾਂ ਗੁਣਾ ਵੱਧ ਇਹਨੂੰ ਘੱਟ ਵੀ ਕਰ ਸਕਦਾ ਸੀ, ਪਰ ਉਹਨੇ ਬਹੁਤ ਬਣਾਇਆ ਸਭ ਕੁਛ। ਸਭ ਕੁਛ ਬਹੁਤ ਉਪਾਇਆ। ਜਿੰਨੇ ਸਾਨੂੰ ਪਾਣੀ ਦੀ ਲੋੜ ਸੀ, ਪਾਣੀ ਦੀ, ਉਸ ਵਾਹਿਗੁਰੂ ਨੇ ਹਜ਼ਾਰਾਂ ਗੁਣਾ ਵੱਧ ਬਣਾਇਆ। ਸਮੁੰਦਰ ਕਿੱਡਾ ਵੱਡਾ ਪਿਆ, ਪਾਣੀ ਕਿੰਨਾ ਪਾਣੀ ਹੈ, ਕੋਈ ਮਿੰਟੀ ਤੋਲੀ ਹੈ? ਕਿੰਨਾ ਸਮੁੰਦਰ ਚ ਪਾਣੀ ਪਿਆ, ਕਿੰਨਾ ਪਹਾੜਾਂ ਤੇ ਜੰਮਿਆ ਪਿਆ ਪਾਣੀ, ਬਰਫ਼ ਦੇ ਰੂਪ ਚ ਕਰੋੜਾਂ ਸਾਲਾਂ ਤੋਂ ਜੰਮਿਆ ਪਿਆ, ਕਰੋੜਾਂ ਸਾਲਾਂ ਤੋਂ। ਉਹ ਵੀ ਇੱਕ ਵੱਡਾ ਸਮੁੰਦਰ ਬਣ ਸਕਦਾ ਜੇ ਸਾਰਾ ਪਾਣੀ ਖੁਰ ਜਾਏ। ਸਾਇੰਸ ਵਾਲਿਆਂ ਨੂੰ ਚਿੰਤਾ ਹੋਈ ਸੀ, ਕਹਿੰਦੇ ਸ਼ਾਇਦ ਸਾਰੀ ਬਰਫ਼ ਖੁਰ ਗਈ ਜੇ ਧਰਤੀ ਡੁੱਬੇ ਨਾ ਜਾਵੇ। ਹੁਣ ਕਹਿੰਦੇ ਸਾਡੋ ਗਲਤੀ ਹੋ ਗਈ ਤੇ ਮੁੜ ਕੇ ਫਿਰ ਜੰਮ ਗਈ ਉਸ ਤਰ੍ਹਾਂ, ਤੇ ਨਹੀਂ ਹੁਣ ਖੁਰਦੀ ਹੈ। ਸੋ ਗੁਰਮੁਖ ਪਿਆਰਿਓ, ਕਿਉਂਕਿ ਤੁਹਾਡੀ ਚਿੰਤਾ ਤੁਹਾਡੇ ਨਾਲ ਹੈ, ਪਰ ਉਹ ਵਾਹਿਗੁਰੂ ਕਰਤਾ ਪੁਰਖ ਆਪਣੀ ਗੱਲ ਕਰਦਾ, ਉਹਨੂੰ ਕੌਣ ਸਮਝੇਗਾ? ਸੋ ਉਹ ਸਭ ਕੁਝ ਬਹੁਤ ਉਪਾਇਆ। ਜਿੰਨੇ ਸਾਨੂੰ ਪਾਣੀ ਦੀ ਲੋੜ ਸੀ, ਕਰੋੜਾਂ ਗੁਣਾ ਵੱਧ ਹੈ। ਔਰ ਸਾਨੂੰ ਹਵਾ ਚਾਹੀਦੀ ਸੀ, ਕਿਉਂਕਿ ਜੀਵਨ ਹਵਾ ਨਾਲ ਵੀ ਹੈ, ਪਰ ਜਿੰਨੀ ਸਾਨੂੰ ਹਵਾ ਚਾਹੀਦੀ ਸੀ, ਹਜ਼ਾਰਾਂ ਗੁਣਾ ਵੱਧ ਹੈ, ਕਰੋੜਾਂ ਗੁਣਾ ਵੱਧ ਹੈ। ਜਦੋਂ ਕਦੇ ਵੱਧ ਆਉਂਦੇ ਨੇ, ਜਿਸਨੂੰ ਪੁੱਛੋ, ਦਰਖਤਾਂ ਨੂੰ ਉਖਾੜ ਕੇ ਲੈ ਜਾਂਦੀ ਹੈ, ਘਰਾਂ ਨੂੰ ਪੁੱਟ ਕੇ ਲੈ ਜਾਂਦੀ ਹੈ, ਉਡਾ ਕੇ ਲੈ ਜਾਂਦੀ ਹੈ, ਬਹੁਤ ਕਾਫ਼ੀ ਹੁੰਦੀ, ਇੰਨੀ ਜ਼ਿਆਦਾ ਹੈ। ਜਿੰਨੀ ਸਾਨੂੰ ਹਵਾ ਦੀ ਲੋੜ ਸੀ, ਕਰੋੜਾਂ ਗੁਣਾ ਵੱਧ ਹੈ, ਔਰ ਜਿੰਨੇ ਸਾਨੂੰ ਆਕਾਸ਼ ਦੀ ਲੋੜ ਸੀ, ਲੱਖਾਂ ਕਰੋੜਾਂ ਗੁਣਾ ਵੱਧ ਹੈ, ਤੇ ਜਿੰਨੀ ਸਾਨੂੰ ਧਰਤੀ ਦੀ ਲੋੜ ਸੀ, ਹਜ਼ਾਰਾਂ ਗੁਣਾ ਵੱਧ ਹੈ। ਬਥੇਰੀ ਧਰਤੀ ਦੇ ਵਾਧੂ ਪਈ ਹੈ, ਜਿੰਨੀ ਤੇ ਵੱਸ ਰਹੇ ਹੈ, ਕਈ ਗੁਣੇ ਕਈ ਹਿੱਸੇ ਵਾਧੂ ਪਿਆ। ਕੈਨੇਡਾ ਹੀ ਦੇਖ ਲਓ ਜਾ ਕੇ, ਤਾਰਾ 30 ਮਿਲੀਅਨ ਦੇ ਵੱਧ ਹੀ ਹੈ, ਤੇ ਇਹ ਧਰਤੀ ਇੰਗਲੈਂਡ ਨਾਲ 100 ਗੁਣੇ ਵੱਧ ਜ਼ਮੀਨ ਪਈ ਹੈ, ਉੱਥੇ ਵਾਧੂ ਪਈ ਹੈ, ਲੱਖਾਂ ਹਜ਼ਾਰਾਂ ਕੋਹ ਤੱਕ ਕੋਈ ਬੰਦੇ ਹੀ ਨਹੀਂ ਕਿਤੇ ਹੈਗਾ, ਵਾਧੂ ਪਿਆ। ਇਸੇ ਤਰ੍ਹਾਂ ਹੋਰ ਬਥੇਰੀ ਪਿਆ ਥਾਵਾਂ ਤੇ, ਭਾਵ ਕਿ ਉਸ ਨੇ ਵਾਹਿਗੁਰੂ ਪਰਮੇਸ਼ਰ ਆਪ ਵੱਡਾ, ਉਹਦੀਆਂ ਦਾਤਾਂ ਹੀ ਵੱਡੀਆਂ ਨੇ। ਜੇਵੜ ਆਪ ਤੇਵੜ ਤੇਰੀ ਦਾਤ, ਉਹ ਦਾਤਾਂ ਵੀ ਉਹਦੇ ਵੱਡੀਆਂ ਨੇ, ਔਰ ਆਪ ਵੀ ਬੇਅੰਤ ਵੱਡਾ ਹੈ। ਐਡੇ ਵੱਡੀਆਂ ਦਾਤਾਂ ਦੇਣ ਵਾਲਾ ਸਾਨੂੰ ਇੰਨੀਆਂ ਚੀਜ਼ਾਂ ਵੱਧ ਦੇਵੇ, ਅਸੀਂ ਉਹਨੂੰ ਨਿੱਕੀ ਜਿਹੀ ਆਰਤੀ ਕਰੀਏ, ਇਹ ਚੰਗਾ ਮਖੌਲ ਕਰਨ ਲੱਗਿਆ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹਦੇ ਗਗਨਮਈ ਥਾਲ ਹੈ, ਤੇ ਸੂਰਜ ਤੇ ਚੰਦਰਮਾ ਅਨੇਕ ਬਣੇ ਹੋਏ, ਉਹਦੇ ਦੀਵੇ ਨੇ, ਅਨੇਕੇ ਤਾਰੇ ਸਿਆਰੇ ਉਹਦੇ ਥਾਲ ਦੇ ਵਿੱਚ ਮੋਤੀ ਨੇ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ।
ਧੂਪ ਮਲ ਆਨ ਲੋ ਪਵਨ ਚਬਰੂ ਕਰੇ, ਸਗਲ ਬਨਰਾਏ ਫੁਲੰਤ ਜੋਤੇ।
ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਮਲਿਆਲ ਲੋ, ਇਹ ਮੱਲਿਆ ਪਰਬਤ ਕਹਿੰਦੇ ਨੇ ਜਿੱਥੇ ਚੰਦਨ ਹੁੰਦਾ ਹੈ ਦੱਖਣ ਵਿਚ, ਆਪਣੇ ਉੜੀਸਾ ਤੇ ਕਰਨਾਟਕਾ ਦੇ ਵਿਚ ਇਹ ਹੁੰਦਾ ਚੰਦਨ, ਕਿਉਂਕਿ ਚੰਦਨ ਸਹਿਜ ਤੁਹਾਨੂੰ ਪਤਾ ਹੋਣਾ ਕਿ ਦੁਨੀਆਂ ਚੰਦਨ ਇੱਕੋ ਹੀ ਥਾਂ ਤੇ ਹੁੰਦਾ, ਕਿਤੇ ਵੀ ਨੀ ਹੁੰਦਾ, ਹੋਰ ਦੁਨੀਆਂ ਚ ਕੋਈ ਥਾਂ ਨੀ ਜਿੱਥੇ ਚੰਦਨ ਹੁੰਦਾ ਹੋਵੇ, ਸਿਰਫ ਹਿੰਦੁਸਤਾਨ ਦੇ ਵਿਚ ਉੜੀਸਾ ਤੇ ਕਰਨਾਟਕਾ ਚ ਇਹ ਮੱਲਿਆ ਪਰਬਤ ਦੇ ਉੱਤੇ ਹੀ ਹੁੰਦਾ ਹੈ। ਸਾਇੰਸ ਵਾਲੇ ਨੇ ਬੜੇ ਯਤਨ ਕੀਤੇ ਕਿ ਹੋਰ ਥਾਂ ਤੇ ਉਗਾ ਲਈਏ, ਪਰ ਨਹੀਂ ਉਗਿਆ ਹੈ, ਆਬੂ ਹਵਾ ਨਹੀਂ ਬਣੀ ਕਿਤੇ ਇਸ ਤਰ੍ਹਾਂ ਦੀ। ਕਈ ਚੀਜ਼ਾਂ ਬਸ ਇੱਕੋ ਹੀ ਥਾਂ ਤੇ ਹੁੰਦੀਆਂ ਨੇ, ਜਿਵੇਂ ਕੇਸਰ ਵੀ ਇਹਨਾਂ ਦੇ ਸਿਰਫ ਦੋ ਥਾਵਾਂ ਤੇ, ਜਾਂ ਸਪੇਨ ਦੇ ਵਿਚ ਔਰ ਜਾਂ ਕਸ਼ਮੀਰ ਚ, ਬਲਕਿ ਕਸ਼ਮੀਰ ਦਾ ਕੇਸਰ ਸਭ ਤੋਂ ਵਧੀਆ ਹੈ, ਔਰ ਜਾਂ ਸਪੇਨ ਚ। ਚੰਦਨ ਸਿਰਫ ਕੱਲਾ ਹੀ ਭਾਰਤ ਵਿਚ ਔਰ ਕਿਤੇ ਵੀ ਨਹੀਂ ਹੈ। ਔਰ ਉਹ ਮੱਲਿਆ ਪਰਬਤ ਕਹਿੰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਧੂਪ ਮਲਿਆਨ ਲੋ। ਮਹਾਰਾਜ ਕਹਿੰਦੇ ਜਦੋਂ ਜਿੱਥੋਂ ਚੰਦਨ ਦੇ ਉੱਤੋਂ ਦੀ ਹਵਾ ਹੋ ਕੇ ਆਉਂਦੀ ਹੈ, ਜਦੋਂ ਹਵਾ ਉਧਰੋਂ ਆਵੇ ਉਸ ਪਰਬਤ ਤੋਂ, ਉਸ ਹਵਾ ਚ ਵਾਸ਼ਨਾ ਬੜੀ ਹੁੰਦੀ ਹੈ, ਬੜੀ ਕਮਾਲ ਦੀ ਵਾਸ਼ਨਾ ਹੁੰਦੀ ਹੈ। ਔਰ ਮੈਂ ਤੇ ਇੱਥੇ ਗਿਆ, ਇਟਲੀ ਜੁਗੋਸਲਾਵੀਆ ਇਲਾਕਾ ਹੈ, ਉੱਥੇ ਚਲੇ ਗਏ, ਆਪਣੇ ਸਿੰਘ ਸੀ ਸਮੁੰਦਰ ਦੇ ਕਿਨਾਰੇ ਤੇ, ਉਹ ਸਿੰਘ ਕਈ ਉੱਥੇ ਬਾਗਾਂ ਚ ਬੈਠੇ ਨੇ, ਮੈਂ ਉੱਥੇ ਗਿਆ, ਬਾਗਾਂ ਚੋਂ ਇੰਨੀ ਵਾਸ਼ਨਾ ਆਵੇ ਬੇਅੰਤ ਜ਼ਿਆਦੇ, ਮੈਂ ਕਿਹਾ ਇਹ ਵਾਸ਼ਨਾ ਇੰਨੀ ਕਿਉਂ ਹੈ? ਉਹ ਉੱਥੇ ਇੱਕ ਨਿੱਕੇ ਨਿੱਕੇ ਛੋਟੇ ਛੋਟੇ ਸੰਤਰੇ ਲੱਗਦੇ, ਇਹਨੂੰ ਕੁਛ ਹੋਰ ਕਹਿੰਦੇ ਨੇ, ਸੰਤਰਿਆਂ ਵਰਗੇ ਹੀ ਨੇ, ਆਪਣੇ ਇੱਥੇ ਵੀ ਹੈਗੇ, ਇੱਥੇ ਲੈ ਕੇ ਆਉਂਦੇ ਘਰਾਂ ਚ ਨਿੱਕੇ ਨਿੱਕੇ ਜੀ, ਉੱਥੇ ਉਹਦੇ ਬਾਗ ਨੇ ਬੜੇ ਲੱਗੇ ਹੋਏ। ਉਹ ਕਹਿਣਾ ਕਿ ਬਾਬਾ ਜਦੋਂ ਇਹ ਫੁੱਲ ਪੈਂਦੇ ਨਾ, ਵਾਸ਼ਨਾ ਇਹ ਆਉਂਦੀ ਹੈ, ਕਹਿੰਦੇ ਕਈ ਕਈ ਮੀਲਾਂ ਤੱਕ ਵਾਸ਼ਨਾ ਜਾਂਦੀ ਹੈ ਇਹਨਾਂ ਦੀ, ਬੜੀ ਕਮਾਲ ਦੀ ਵਾਸ਼ਨਾ ਉਹਨਾਂ ਦੀ ਜੀ, ਕਈ ਕਈ ਮੀਲਾਂ ਤੱਕ, ਕਹਿੰਦੇ ਸ਼ਹਿਰ ਸਾਰੇ ਚ ਵਾਸ਼ਨੀ ਵਾਸ਼ਨਾ ਹੋ ਜਾਂਦੀ ਹੈ, ਕਹਿੰਦੇ ਬੜਾ ਆਨੰਦ ਆਉਂਦਾ ਸਾਨੂੰ ਵੀ ਇੱਥੇ, ਤੇ ਐਸੀ ਵਾਸ਼ਨਾ ਹੈ। ਸੋ ਇਸੇ ਤਰ੍ਹਾਂ ਜਿਹੜਾ ਮੱਲਿਆ ਪਰਬਤ ਹੈ, ਉਹਦੇ ਉੱਤੋਂ ਦੀ ਜਦੋਂ ਹਵਾ ਹੋ ਕੇ ਆਉਂਦੀ ਹੈ ਆਪਣੇ ਦੱਖਣ ਵਿਚ ਹੈ, ਫਿਰ ਕਈ ਕਈ ਕੋਹਾਂ ਤੱਕ, ਮੀਲਾਂ ਤੱਕ ਵਾਸ਼ਨਾ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧੂਮ ਮਲਿਆਲ ਲੋ। ਉਹ ਮੱਲਿਆ ਪਰਬਤ ਤੋਂ ਹੋ ਕਰਕੇ, ਚੰਦਨ ਦੇ ਬੂਟਿਆਂ ਵਿਚ ਹੋ ਕਰਕੇ, ਕਹਿੰਦੇ ਹਵਾ ਜਿਹੜੀ ਵਾਸਨਾ ਲੈ ਕੇ ਆਉਂਦੀ ਹੈ, ਧੂਪ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ, ਧੂਮ ਮਲਿਆਲ ਲੋ। ਹਾਂਜੀ, ਪਵਨ ਚਵਰੋ ਕਰੇ, ਫਿਰ ਕਹਿੰਦੇ ਅਸੀਂ ਉਹਦੇ ਚੌਰ ਕਿੱਡਾ ਕਰ ਲਾਂਗੇ ਏਡੇ ਵੱਡੇ ਵਾਹਿਗੁਰੂ ਤੇ। ਚੌਰ ਹਮੇਸ਼ਾ ਸਿਰ ਉੱਤੋਂ ਦੀ ਹੁੰਦਾ, ਉਹਦੇ ਸਿਰ ਦਾ ਪਾਰਾ ਵਾਲੇ ਦੀ ਕਿੱਥੋਂ ਕਰਾਂਗੇ ਅਸੀਂ ਛੋਟੇ ਜਿਹੇ ਬੰਦੇ, ਉਹਦੇ ਚੌਰ ਅਸੀਂ ਕਿੱਥੋਂ ਕਰ ਲਵਾਂਗੇ? ਕਹਿੰਦੇ ਪਵਨ ਚਵਰ ਉਹ ਕਰੇ, ਉਹਦੇ ਤਾਂ ਚੌਰ ਪੌਣ ਕਰ ਰਹੀ ਹੈ, ਪੌਣ ਵਗ ਰਹੀ ਹੈ, ਉਹਦਾ ਚੌਰ ਹੋ ਰਿਹਾ, ਚੌਰ ਝੂਲਦਾ ਪੌਣ ਝੂਲਦੀ ਹੈ। ਪਵਨ ਚਵਰ ਉਹ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਰੀ ਜਿਹੜੀ ਬਨਵਾਸ ਹੈ ਨਾ, ਬਨਵਾਸ ਹੈ ਸਾਰੀ, ਇਹ ਸਾਰੀਆਂ ਫੁੱਲਾਂ ਦੀਆਂ ਜੋਤੀਆਂ ਫੁੱਲ ਖਿੜੇ ਹੋਏ ਹਨ, ਉਸ ਵਾਹਿਗੁਰੂ ਪਰਮੇਸ਼ਰ ਦੀ ਆਰਤੀ ਜਿਹੜੀ ਹੋ ਰਹੀ ਹੈ, ਉਹਦਾ ਗਗਨਮਈ ਥਾਲ ਹੈ, ਸੂਰਜ ਚੰਦਰਮਾ ਦੀਵੇ ਨੇ, ਔਰ ਤਾਰੇ ਜਿੰਨੇ ਹਨ ਉਹ ਸਾਰੇ ਦੇ ਸਾਰੇ ਮੋਤੀ ਨੇ, ਔਰ ਸੁਗੰਧੀ ਵਾਲੀਆਂ ਹਵਾਵਾਂ ਜਿਹੜੀਆਂ ਜਿੱਥੋਂ ਵੀ ਆਉਂਦੀਆਂ ਚੱਲ ਕੇ ਉਹਨਾਂ ਸੁਗੰਧੀ ਵਾਲੀ ਚੀਜ਼ਾਂ ਵਿਚਦੀ, ਉਹਦੀ ਧੂਪ ਹੈ। ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੌਰ ਜਿਹੜੀ ਕਰ ਰਹੀ ਹੈ, ਹਵਾ ਕਰ ਰਹੀ ਹੈ, ਇਹ ਸਾਰੀਆਂ ਫੁੱਲ ਜਿਹੜੇ ਖਿੜੇ ਹੋਏ ਨੇ, ਉਹ ਸਾਰੇ ਫੁੱਲ ਉਸ ਵਾਹਿਗੁਰੂ ਪਰਮੇਸ਼ਰ ਦੀ ਆਰਤੀ ਵਿਚ ਸ਼ਾਮਿਲ ਹੋਏ ਹੋਏ ਹਨ, ਚੜ ਰਹੇ ਹਨ।
ਕੈਸੀ ਆਰਤੀ ਹੋਏ ਪਾਵਖਣਨਾ ਤੇਰੀ ਆਰਤੀ,
ਪੰਡਿਤ ਤੋਂ ਕੈਸੀ ਆਰਤੀ ਹੋਏ, ਕਾਹਦੀ ਆਰਤੀ ਕਰ ਰਹੇ ਹੋ ਤੁਸੀਂ ਬੜੀ ਕੁਮਾਰ ਤੇ? ਪਾਵਖਣਨਾ ਤੇਰੀ ਆਰਤੀ, ਉਹ ਸਾਰੇ ਪਾਵਖੰਡਾਂ ਦਾ ਮਾਲਕ ਵਾਹਿਗੁਰੂ ਪਰਮੇਸ਼ਰ, ਆਰਤੀ ਉਹਦੀ ਥੋੜੇ ਥਾਂ ਚ ਖੜੇ ਕਰੀ ਜਾਂਦੇ ਹੋ। ਕਹਿੰਦੇ ਕੈਸੀ ਆਰਤੀ ਹੋਏ, ਮੈਂ ਕੌਣ ਆ ਤੇਰੀ ਆਰਤੀ ਕਰਨ ਵਾਲਾ, ਅਸੀਂ ਕੌਣ ਆ ਉਹਦੀ ਆਰਤੀ ਕਰਨ ਵਾਲੇ? ਕੈਸੀ ਆਰਤੀ ਹੋਏ ਪਵਖੰਡਾ ਤੇਰੀ ਆਰਤੀ, ਇਹ ਪਵਖੰਡਾ ਦਾ ਮਾਲਕ ਵਾਹਿਗੁਰੂ ਪਰਮੇਸ਼ਰ, ਜਿਹੋ ਜਿਹਾ ਤੂੰ ਹੈ ਉਹੋ ਜਿਹੀ ਤੇਰੀ ਆਰਤੀ ਆਪੇ ਹੋ ਰਹੀ ਹੈ, ਅਸੀਂ ਕੌਣ ਆ, ਉਹੋ ਜਿਹੀ ਤੇਰੀ ਪੂਜਾ ਹੋ ਰਹੀ ਹੈ, ਆਰਤੀ ਹੋ ਰਹੀ ਹੈ, ਅਸੀਂ ਕੌਣ ਕਰਨ ਵਾਲੇ ਹਾਂ ਵਿਚਾਰੇ ਉਹਦੀ ਆਰਤੀ ਨੂੰ?
ਅਨਹਤਾ ਸ਼ਬਦ ਵਾਜੰਤ ਪੈਰੇ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਅਨਹਤ ਸ਼ਬਦ ਵੱਜਦਾ ਨਾ, ਅਨਹਤ ਸ਼ਬਦ, ਅਨਹਤਾ ਸ਼ਬਦ ਵਾਜੰਤ ਪੇਰੀ, ਇਹ ਉਹਦੀ ਭੇਰੀ ਡੱਪ ਵੱਜ ਰਹੀ ਹੈ, ਨਗਾਰੇ ਵੱਜ ਰਹੇ ਨੇ ਅਨਹਤ ਸ਼ਬਦ ਦੇ, ਜਿਹਨਾਂ ਦੇ ਅੰਦਰ ਅਨਹਤ ਸ਼ਬਦ ਵੱਜੇ ਹੈ ਉਹਨਾਂ ਦੇ, ਉਹਦੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ, ਉਹ ਅਨਹਤ ਸ਼ਬਦ ਜਿਹੜਾ ਵੱਜਦਾ ਹੈ, ਔਰ ਉਹ ਉਸ ਵਾਹਿਗੁਰੂ ਪਰਮੇਸ਼ਰ ਦੀ ਭੇਰੀ ਨਗਾਰਾ ਹੈ, ਉਹ ਖੜਕ ਰਿਹਾ ਨਗਾਰਾ, ਅਨਹਦ ਸ਼ਬਦ, ਔਰ ਜਿੰਨੇ ਵੀ ਸ਼ਬਦ ਨੇ ਸਾਰੇ ਬੋਲਦੇ ਆ ਉਸ ਵਾਹਿਗੁਰੂ ਪਰਮੇਸ਼ਰ ਦੇ, ਨਗਾਰਾ ਹੈ ਸਾਰੇ, ਜਾਂ ਅਨਹਦ ਸ਼ਬਦ ਜਿਹੜਾ ਵੱਜਦਾ ਉਹ ਨਗਾਰਾ ਹੈ ਵਾਹਿਗੁਰੂ ਪਰਮੇਸ਼ਰ ਦਾ, ਕਿਉਂਕਿ ਸ਼ਬਦ ਦੋ ਤਰ੍ਹਾਂ ਦਾ ਹੈ, ਇਹ ਦੋਵੇਂ ਲਫ਼ਜ਼ ਸੰਸਕ੍ਰਿਤੀ ਦੇ ਹਨ, ਅਨਾਹਤ ਤੇ ਆਹਤ। ਆਹਤ ਸ਼ਬਦ ਹੁੰਦਾ ਜਿਹੜਾ ਕਿਸੇ ਚੋਟ ਨਾਲ ਵਜਾਇਆ ਜਾਏ, ਜਿਹੜਾ ਕਿਸੇ ਫੂਕ ਨਾਲ ਫੂਕਿਆ ਜਾਏ ਵਜਾਇਆ ਜਾਏ, ਔਰ ਜਿਹੜਾ ਕਿਸੇ ਟਕਰਾਓ ਨਾਲ ਧਾਤੂ ਖੜਕਾ ਕੇ ਵਜਾਇਆ ਜਾਏ, ਉਹਦਾ ਆਹਤ ਸ਼ਬਦ। ਜਿਹੜੇ ਚੋਟ ਨਾਲ ਵੱਜਿਆ, ਧਾਤੂ ਨਾਲ ਧਾਤੂ ਵੱਜੀ, ਔਰ ਕਿਸੇ ਹਵਾ ਭਰੀ ਗਈ, ਵਸਤੂ ਨਾਲ ਵਸਤੂ ਵੱਜੀ, ਇਹ ਫਿਰ ਉਹ ਹੁੰਦਾ ਆਹਤ ਸ਼ਬਦ। ਤੇ ਇੱਕ ਅਨਾਹਤ ਸ਼ਬਦ ਹੈ, ਅਨਾਹਤ ਸ਼ਬਦ ਉਹ ਕਿਸੇ ਧਾਤੂ ਤੋਂ ਨੀ ਬਣਦਾ, ਕਿਸੇ ਰਗੜ ਨਾਲ ਨੀ ਵੱਜਦਾ, ਕਿਸੇ ਚੋਟ ਨਾਲ ਨੀ ਵੱਜਦਾ, ਉਹ ਆਪਣੇ ਆਪ ਇੱਕ ਰਸ ਵੱਜਦਾ ਹੈ। ਫਿਰ ਉਹ ਸ਼ਬਦ ਕਹਿਤਾ ਹੈ, ਉਹ ਪੰਜ ਪ੍ਰਕਾਰ ਦਾ ਸ਼ਬਦ ਮੰਨਿਆ ਹੈ। ਔਰ ਸਾਜ ਵੀ ਮੈਂ ਬੇਨਤੀ ਕਰਾਂ, ਅੱਜ ਤੱਕ ਪੰਜ ਪ੍ਰਕਾਰ ਦੇ ਬਣੇ ਨੇ, ਬਾਕੀ ਨੀ ਬਣਿਆ ਅੱਜ ਤੱਕ। ਸਾਜ ਜਿੰਨੇ ਹੁਣ ਵੀ ਵੱਜ ਰਹੇ ਨੇ, ਕਿਉਂਕਿ ਸਾਜ ਬਣਾਈ ਉਹਨਾਂ ਨੇ ਜਿਨ੍ਹਾਂ ਦੇ ਅੰਦਰ ਆਹਤ ਅਨਾਹਤ ਸ਼ਬਦ ਵੱਜਿਆ, ਉਹ ਅਨਾਹਤ ਤੇ ਕਿਸੇ ਨੂੰ ਸੁਣਾ ਨੀ ਸਕਦੇ, ਕਿਉਂਕਿ ਆਪਣੀ ਅਵਸਥਾ ਨਾਲ ਸੁਣ ਸਕੇਗਾ ਅਨਾਹਤ ਸ਼ਬਦ ਤਾਂ। ਅਨਾਹਤ ਸ਼ਬਦ ਤੇ ਐਸਾ ਕਿ ਆਪਣੀ ਅਵਸਥਾ ਨਾਲ ਸੁਣੇਗਾ ਕੋਈ, ਪਰ ਜਿਹੜਾ ਆਹਤ ਸ਼ਬਦ ਹੈ ਉਹ ਕਿਸੇ ਨੂੰ ਸੁਣਾਇਆ ਜਾ ਸਕਦਾ ਕਿਸੇ ਜੰਤਰ ਨਾਲ। ਫਰਜ਼ ਕਰੋ ਕਿ ਆਪਣੇ ਅੰਦਰ ਭੋਜਨ ਆਪਣਾ ਖਾਧਾ ਹੀ ਜਾਏਗਾ, ਪਰ ਐਸਾ ਵੀ ਹੁੰਦਾ ਕਈ ਵਾਰੀ ਅਸੀਂ ਖਾਣ ਤੋਂ ਅਸਮਰਥ ਹੋ ਜਾਂਦੇ, ਪਰ ਕਿਸੇ ਜੰਤਰ ਨਾਲ ਅੰਦਰ ਪਾ ਦਿੰਦੇ ਹਾਂ ਉਹਦੇ। ਅੱਜ ਕੱਲ੍ਹ ਜੰਤਰ ਬਣ ਗਏ, ਕੋਈ ਨਾਲੀ ਲਾ ਕੇ ਪਾਉਣਾ, ਟੀਕੇ ਨਾਲ ਕੁਝ ਪਾਉਣਾ, ਕਈ ਦੇ ਗਲਾ ਬੰਦ ਹੋ ਜਾਂਦਾ, ਇੱਥੋਂ ਜਾਂਦਾ ਨੀ, ਫਿਰ ਹੋਰ ਲੰਘਾ ਕੋਈ ਜੰਤਰ ਨਾਲ ਕਰਦੇ ਨੇ, ਕੁਛ ਨਾ ਕੁਛ ਕੰਮ ਸਾਰਦੇ ਨੇ। ਇਸੇ ਤਰ੍ਹਾਂ ਹੀ ਅਨਾਹਤ ਸ਼ਬਦ ਨੂੰ ਪ੍ਰਗਟ ਕਰਨ ਵਾਸਤੇ ਆਹਤ ਸ਼ਬਦ ਬਣਾਇਆ, ਤਾਂ ਕਿ ਕੁਝ ਨਾ ਕੁਝ ਲੋਕਾਂ ਨੂੰ ਇਸਦਾ ਆਸਰਾ ਮਿਲੇ, ਕਿਉਂਕਿ ਬਿਮਾਰ ਮਰਨ ਵਾਲੇ ਨੂੰ ਅੰਦਰ ਭੋਜਨ ਨਹੀਂ ਜਾਂਦਾ ਹੈ, ਪਰ ਲੇਕਿਨ ਜੰਤਰ ਨਾਲ ਅੰਦਰ ਭੋਜਨ ਭੇਜਤਾ, ਕੁਝ ਤੇ ਉਹਦੀ ਉਮਰ ਹੋਰ ਲੱਗੂਗਾ ਨਾ, ਸਵਾਦ ਕੁਛ ਉਹ ਬਚੂਗਾ। ਜੇ ਉਹ ਜੰਤਰ ਨਾਲ ਵੀ ਸਾਡੇ ਅੰਦਰ ਨਾ ਭੇਜਿਆ ਜਾਵੇ, ਮੈਂ ਉਹਦੀ ਮੌਤ ਛੇਤੀ ਹੋ ਜਾਣੀ ਹੈ, ਪੁਰਾਣੇ ਜਮਾਨੇ ਚ ਹੋ ਜਾਂਦੀ ਸੀ, ਅੱਜ ਕੱਲ੍ਹ ਬਚਾਈ ਰੱਖਦੇ ਨੇ। ਕਿਸੇ ਜੰਤਰ ਨਾਲ ਦੇ ਅੰਦਰ ਦੁੱਧ ਪਾਇਆ, ਦਹੀਆ ਪਾਇਆ, ਕੁਛ ਨਾ ਕੁਛ ਪਾਈ ਜਾਂਦੇ ਨੇ। ਗੁਰਮੁਖ ਪਿਆਰਿਓ, ਜਿਨ੍ਹਾਂ ਦੇ ਅੰਦਰ ਆਹਤ ਸ਼ਬਦ ਵੱਜਿਆ, ਅਨਾਹਤ ਸ਼ਬਦ, ਉਹਨਾਂ ਨੇ ਆਹਤ ਸ਼ਬਦ ਨੂੰ ਪ੍ਰਗਟ ਕੀਤਾ। ਨਾਥ ਨੇ ਬੀਣਾ ਨੂੰ ਪ੍ਰਗਟ ਕੀਤਾ, ਗੁਰੂ ਨਾਨਕ ਸਾਹਿਬ ਜੀ ਨੇ ਰਬਾਬ ਨੂੰ ਵਜਾਇਆ, ਔਰ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਸੰਦੇ ਨੂੰ ਵਜਾਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਊਸ ਵਜਾਇਆ। ਭਾਵ ਜਿਨ੍ਹਾਂ ਜਿਨ੍ਹਾਂ ਦੇ ਸ਼ਬਦ ਅੰਦਰ ਚੱਲਦਾ ਰਿਹਾ, ਉਹਨਾਂ ਨੇ ਸਾਜ ਪ੍ਰਗਟ ਕੀਤੇ। ਰਬਾਬ ਸੂਫੀ ਫਕੀਰਾਂ ਨੇ ਬਣਾਇਆ, ਸੂਫੀ ਫਕੀਰਾਂ ਦੇ ਅੰਦਰ ਰਿਵਾਜ ਵੱਜ ਗਿਆ, ਅਨਾਹਤ ਸ਼ਬਦ ਵੱਜਿਆ, ਉਹਨੂੰ ਪ੍ਰਗਟ ਕਰਨ ਵਾਸਤੇ ਬਾਹਰ ਗਾਇਆ। ਸੋ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੀਵ ਅਨਾਹਤ ਸ਼ਬਦ, ਇਹ ਜਿਹੜਾ ਅਨਾਹਤ ਸ਼ਬਦ ਹੈ ਉਹ ਬਿਨਾਂ ਰਗੜ ਤੋਂ ਬਿਨਾਂ ਚੋਟ ਤੋਂ ਵੱਜਦਾ। ਉਹ ਪੰਜ ਸਾਜ ਕਿਹੜੇ ਨੇ? ਤਤ ਤੰਤੀ ਬਿਰ ਚਰਮ ਕਾ ਕਣ ਕਾਂਸੀ ਕਾ ਜਾਨ, ਔਰ ਕਣ ਕਾਂਸੀ ਕਾ ਜਾਨ, ਨਾਥ ਸ਼ਬਦ ਘਟਕਾ ਕਹਿ ਸਿਧਨ ਸ਼ਬਦ ਪਹਿਚਾਨ। ਕਹਿੰਦੇ ਪੰਜ ਸ਼ਬਦ ਨੇ ਇਹ, ਕਣ ਕਾਂਸੀ ਔਰ ਬਿਰ ਚਰਮ ਦਾ ਭਾਵ ਕਾਂਸੀ ਦਾ ਹੈ, ਚਮੜੇ ਦਾ ਹੈ, ਔਰ ਕਣ ਕਾਂਸੀ ਬਿਰ ਚਰਮ ਕਾ। ਸੋ ਇਸੇ ਤਰ੍ਹਾਂ ਹੀ ਧਾਤੂਆਂ ਤੋਂ ਵੱਜਣ ਵਾਲਾ ਜਿਹੜਾ ਹੈ ਧਾਤੂਆਂ ਸ਼ਬਦ ਬਣਦਾ ਹੈ, ਔਰ ਇਸੇ ਤਰ੍ਹਾਂ ਹੀ ਘਰੇ ਦਾ ਸ਼ਬਦ ਹੈ, ਫਿਰ ਇੱਕ ਸ਼ਬਦ ਹਵਾ ਨਾਲ ਬਜਣਾ ਹੈ। ਤਤ ਤੰਤੀ ਬਿਰ ਚਰਮ ਕਾ ਕਣ ਕਾਂਸੀ ਕਾ ਜਾਨ, ਅਨਾਦ ਜੋ ਹੈ ਸ਼ਬਦ, ਨਾਦ ਸ਼ਬਦ ਘਟਕਾ ਕਹਿ ਸਿਧਨ ਸ਼ਬਦ ਪਹਿਚਾਨ। ਇੱਕ ਘੜਾ ਵੀ ਵੱਜਦਾ ਹੁੰਦਾ ਕਈ ਵਾਰੀ ਗਾਉਣ ਵਾਲਾ, ਦੇਖੋ ਨਾ ਮਿੱਟੀ ਦਾ ਘੜਾ, ਅੱਜ ਕੱਲ੍ਹ ਤੇ ਪਵਾਓ ਨਕਲੀ ਬਣਾ ਕੇ ਧਰਲੇ ਘੜੇ, ਵਜਾਉਣਾ ਤਾਂ ਆਉਂਦਾ ਨੀ, ਨਵਾਂ ਮਿੱਟੀ ਦਾ, ਅੱਜ ਕੱਲ੍ਹ ਪਿੱਤਲ ਦੇ ਅਸੀਲ ਤੇ ਰੱਖੇ ਹੋਏ ਨੇ ਗਾਉਣ ਵਾਲਿਆਂ ਕੋਲੇ। ਪਰ ਪੁਰਾਣੇ ਜਮਾਨੇ ਜਦੋਂ ਪੂਰਾ ਰਾਗ ਗਾਉਣਾ, ਪੂਰੇ ਰਾਗ ਨੂੰ ਗਾਉਣਾ, ਤਾਂ ਉਹ ਘੜਾ ਵੀ ਨਾਲ ਆਪਣੀ, ਉਹਦੀ ਵੀ ਕੋਈ ਦੇਣ ਹੈ, ਉਹ ਵੀ ਇੱਕ ਸਾਜ ਹੈ, ਉਹਦੀ ਵੀ ਇੱਕ ਧੁਨ ਹੈ। ਔਰ ਇਹ ਪੰਜ ਪ੍ਰਕਾਰ ਦੇ ਸ਼ਬਦ ਨੇ, ਚਮੜੇ ਦਾ ਸ਼ਬਦ ਹੈ ਵਾਹਿਗੁਰੂ, ਚਮੜੇ ਦਾ ਸਾਜ ਹੈ, ਤੰਤੀ ਸਾਜ ਹੈ, ਇਹ ਪੰਜ ਪ੍ਰਕਾਰ ਦੇ ਨੇ। ਉਹ ਨੀ ਕਿ ਸਾਜ ਪੰਜ ਨੇ, ਪੰਜ ਕਿਉਂਕਿ ਤੰਤੀ ਸਾਜ, ਤੂੰਬੀ ਵੀ ਤੰਤੀ ਹੈ, ਸਤਾਰ ਵੀ ਤੰਤੀ ਹੈ, ਰਬਾਬ ਵੀ ਤੰਤੀ ਹੈ, ਸਾਰਗੀ ਵੀ ਤੰਤੀ ਹੈ, ਔਰ ਤੌਸ ਵੀ ਤੰਤੀ ਹੈ, ਤਰਿੰਦਾ ਵੀ ਤੰਤੀ ਹੈ। ਤੰਤ ਦੇ ਸਾਜ, ਤਾਰ ਦੇ ਸਾਜ ਕਿੰਨੇ ਪ੍ਰਕਾਰ ਨੇ, ਪਰ ਤਾਰ ਹੈ ਜਾਤੀ ਤਾਰ ਉਹਦੀ। ਔਰ ਇਸੇ ਤਰ੍ਹਾਂ ਚਮੜੇ ਦੇ ਸਾਜ ਨੇ, ਕੁਛ ਚਮੜੇ ਦੇ ਸਾਜ, ਚਮੜੇ ਤੋਂ ਢੋਲ ਵੀ ਹੈ, ਢੋਲਕੀ ਵੀ ਹੈ, ਤਬਲਾ ਵੀ ਹੈ, ਜੋੜੀ ਵੀ ਹੈ, ਡੋਰੂ ਵੀ ਹੈ, ਡਫਲੀ ਵੀ ਹੈ, ਕਿੰਨੇ ਤਰ੍ਹਾਂ ਦੇ ਨੇ, ਢੱਡ ਵੀ ਹੈ, ਸਾਰੇ ਚਮੜੇ ਦੇ ਸਾਜ ਨੇ, ਇਹ ਚਮੜੇ ਦੇ ਸਾਜ ਹੁੰਦੇ ਨੇ। ਇਸੇ ਤਰ੍ਹਾਂ ਧਾਤੂ ਤੋਂ ਬਣੇ ਸਾਜ ਨੇ, ਘੜਿਆਲ ਹੈ, ਚਿਮਟੇ ਨੇ, ਕੈਂਚੀਆਂ ਨੇ, ਛੈਣੇ ਨੇ, ਉਹ ਵੱਜਦੇ ਨੇ ਧਾਤੂ ਦੇ ਸਾਜ। ਔਰ ਘੜੇ ਦਾ ਸਾਜ ਹੈ, ਘੜੇ ਤੋਂ ਘੜਾ ਸਾਜ ਹੈ, ਉਹਦੀ ਜਿਹੜੀ ਧੁਨ ਹੈ। ਫਿਰ ਇੱਕ ਜਿਹੜਾ ਹਵਾ ਨਾਲ ਚੱਲਦਾ, ਸਾਡਾ ਬੋਲਣਾ ਵੀ ਇਹ ਸਿਸਰ ਸ਼ਬਦ ਹੈ, ਬਾਜਾ, ਬੀੜਾ, ਬੀਨ, ਨਗੋਜੇ, ਬੰਤਰੀ, ਇਹ ਸਾਰੇ ਜਿਹੜੇ ਹਨ ਇਹ ਸਿਸਰ ਸ਼ਬਦ ਕਹਾਉਂਦੇ ਹਨ। ਪੰਜ ਪ੍ਰਕਾਰ ਦੇ ਸ਼ਬਦ ਨੇ, ਪੰਜੇ ਸ਼ਬਦ ਅਨਾਹਤ ਬਾਜੇ, ਉਹ ਪੰਜ ਪ੍ਰਕਾਰ ਦੇ ਸ਼ਬਦ ਵੱਜਦੇ ਹਨ ਅਨਾਹਤ ਸ਼ਬਦ। ਫਿਰ ਜਿਨ੍ਹਾਂ ਦੇ ਅੰਦਰ ਅਨਾਹਤ ਸ਼ਬਦ ਵੱਜਿਆ, ਉਹ ਪੰਜ ਪ੍ਰਕਾਰ ਦਾ ਸ਼ਬਦ ਵੱਜਿਆ ਹੈ, ਉਹਨਾਂ ਨੇ ਫਿਰ ਇਹ ਸ਼ਬਦ ਬਾਹਰ ਸੁਣਾਉਣ ਵਾਸਤੇ ਪ੍ਰਗਟ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਬੜਾ ਸੁੰਦਰ ਲਿਖਿਆ ਆਪਣੇ ਕ੍ਰਿਸ਼ਨ ਅਵਤਾਰ ਦੇ ਵਿੱਚ, ਕਹਿੰਦੇ ਇਹ ਸ਼ਬਦ ਜਦੋਂ ਕ੍ਰਿਸ਼ਨ ਦੇ ਅੰਦਰ ਹੀ ਵੱਜਿਆ ਨਾ, ਕ੍ਰਿਸ਼ਨ ਦੇ ਅੰਦਰ ਉਹ ਵੀ ਆਪਣੇ ਨਾਲ ਦੇ ਗਵਾਲਿਆਂ ਨੂੰ ਕਹਿੰਦਾ ਮੇਰੇ ਅੰਦਰ ਇੱਕ ਰਤਮਈ ਸ਼ਬਦ ਵੱਜਦਾ ਬਹੁਤ ਵਧੀਆ ਆਨੰਦਮਈ, ਕਿਉਂਕਿ ਇੱਕ ਹੋਰ ਜਿਸਦੇ ਅੰਦਰ ਇਹ ਸ਼ਬਦ ਵੱਜੇ ਔਰ ਜਿਸਦੇ ਅੰਦਰ ਪਰਮਾਤਮਾ ਦੀ ਕੋਈ ਮਿਹਰ ਹੋ ਜਾਏ ਉਹ ਪਰਮਾਤਮਾ ਵਰਗਾ ਦਿਆਲੂ ਹੁੰਦਾ ਜਾਂਦਾ ਹੌਲੀ ਹੌਲੀ, ਉਹ ਵੀ ਚਾਹੁੰਦੇ ਸਾਰਿਆਂ ਦੇ ਅੰਦਰ ਬੱਚੀ ਸਾਰਿਆਂ ਨੂੰ ਮਿਲੇ ਸਭ ਕੁਛ। ਇਹ ਜਿੰਨਾ ਚਿਰ ਸਾਰੀ ਰਵਾਇਤ ਭਾਵਨਾ ਨਾ ਉਹਨਾਂ ਚਿਰ ਹੈ ਕਿ ਮੇਰੇ ਕੋਲ ਜਿਹੜੀ ਚੀਜ਼ ਮੇਰੇ ਕੋਲ ਰਹੇ, ਜਦੋਂ ਇਹ ਨਿਕਲਦੀ ਜਾਏ ਜਿਉਂ ਜਿਉਂ ਰੱਬ ਦੇ ਨੇੜੇ ਹੁੰਦੇ ਜਾਣਗੇ ਨਿਕਲਦੀ ਜਾਏਗੀ, ਰੱਬ ਵਰਗੇ ਦਿਆਲੂ ਕਿਰਪਾਲੂ ਹੋ ਜਾਂਦੇ ਫਿਰ ਉਹ ਸਾਰਿਆਂ ਨੂੰ ਸੁਣਾਉਣਾ ਚਾਹੁੰਦੇ ਨੇ। ਮੈਂ ਫਿਰ ਪਹਿਲਾਂ ਬੇਨਤੀ ਕੀਤੀ ਹੈ ਕਿ ਅਨਾਹਤ ਸ਼ਬਦ ਕਿਸੇ ਨੂੰ ਬਾਹਰੋਂ ਨਹੀਂ ਸੁਣਾਇਆ ਜਾਂਦਾ, ਅੰਦਰੋਂ ਪ੍ਰਗਟ ਹੁੰਦਾ। ਜਿਵੇਂ ਨਲਕੇ ਦੇ ਵਿੱਚੋਂ ਪਾਣੀ ਕੱਢਣਾ ਨਾ, ਉਹ ਬਾਹਰੋਂ ਇੱਕ ਦੋ ਬਾਲਟੀਆਂ ਪਾ ਕੇ ਅੰਦਰਲੀ ਕੱਢਣਾ ਪਵੇਗਾ, ਅੰਦਰਲਾ ਪਾਣੀ ਨਿਕਲੇਗਾ ਤਦੇ ਕੁਛ ਹੋਏਗਾ, ਬਾਹਰਲੀ ਨਾਲ ਕੁਛ ਨਹੀਂ ਬਣਨਾ ਹੈ। ਬਾਹਰੋਂ ਸਾਜ ਸੁਣਾ ਕੇ ਬਾਹਰੋਂ ਸੌਣ ਦਾ ਮਤਲਬ ਇਹੀ ਹੈ ਕਿ ਸਾਡਾ ਅੰਦਰਲਾ ਸਾਜ ਵੱਜ ਪਏ। ਦੀਵੇ ਨੂੰ ਬਾਹਰੋਂ ਅੱਗ ਦੀ ਲੋ ਦਿਖਾ ਕੇ ਲੋ ਨੇੜੇ ਲਾ ਕੇ ਦੀਵੇ ਦੀ ਅੱਗ ਜਗਾਉਣੀ ਹੈ, ਨਾ ਕਿ ਬਾਹਰਲੀ ਲੋਕ ਨਗਰ ਚੱਲੇਗੀ, ਦੀਵਾ ਆਪ ਜਲ ਪਵੇ। ਇਸੇ ਤਰ੍ਹਾਂ ਉਹਨਾਂ ਮਹਾਂਪੁਰਖਾਂ ਨੇ ਫਿਰ ਆਹਟ ਸ਼ਬਦ ਨੂੰ ਅਨਾਹਤ ਸ਼ਬਦ ਨੂੰ ਪ੍ਰਗਟ ਕਰਨ ਵਾਸਤੇ ਆਹਤ ਸ਼ਬਦ ਬਣਾਇਆ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਕ੍ਰਿਸ਼ਨ ਦੇ ਵੀ ਅੰਦਰ ਵੱਜਿਆ, ਉਹ ਆਪਣੇ ਗਵਾਲਿਆਂ ਨੂੰ ਸੁਣਾਉਣਾ ਚਾਹੁੰਦੇ ਨਾਲਦਿਆਂ ਨੂੰ, ਉਹ ਕਹਿੰਦੇ ਮੇਰੇ ਅੰਦਰ ਇੱਕ ਬਹੁਤ ਹੀ ਰਸਮਈ ਸ਼ਬਦ ਵੱਜ ਰਿਹਾ, ਪਰ ਤੁਹਾਨੂੰ ਮੈਂ ਸੁਣਾਉਣਾ ਚਾਹੁੰਦਾ, ਕਿਵੇਂ ਸੁਣਾਵਾ, ਸੁਣਾਉਣ ਦਾ ਤਰੀਕਾ ਨੀ ਕੋਈ ਲੱਭ ਰਿਹਾ। ਇੱਕ ਦਿਨ ਦੇਖਿਆ, ਦੋ ਦਿਨ ਦੇਖਿਆ, ਕਿਉਂਕਿ ਇਹ ਲੋੜ ਕਦੇ ਵੀ ਹੈ, ਉਹ ਕਾਹੜ ਦੀ ਮਾਂ ਹੋਇਆ ਕਰਦੀ ਹੈ। ਕਹਿੰਦੇ ਲੋੜ ਜਦੋਂ ਬੰਦੇ ਨੂੰ ਪੈਦਾ ਹੋ ਜਾਵੇ ਨਾ, ਉਹੋ ਜਿਹੀ ਕਾਹੜ ਕੋਈ ਕੱਢ ਲੈਂਦਾ ਹੌਲੀ ਹੌਲੀ। ਇਹ ਜਿਹੜੀਆਂ ਕਾਢਾਂ ਨਿਕਲੀਆਂ ਦੁਨੀਆਂ ਤੇ ਲੋੜ ਨਹੀਂ ਕੱਢੀਆਂ ਨੇ। ਕਦੇ ਬੰਦੇ ਨੂੰ ਤੁਰਨ ਦੀ ਲੋੜ ਸੀ, ਆਪ ਤੁਰ ਕੇ ਹੌਲੀ ਹੌਲੀ ਜਾਂਦਾ ਸੀ, ਬੰਦੇ ਨੇ ਜਾਨਵਰ ਪਕੜ ਲਏ ਬਾਹਰਲੇ, ਘੋੜੇ ਤੇ ਚੜਨ ਲੱਗ ਗਿਆ ਛੇਤੀ ਜਾਣ ਲੱਗ ਗਿਆ, ਖੋਤਾ ਚੜਨ ਗਿਆ ਹੋਰ ਛੇਤੀ ਜਾਣ ਲੱਗ ਗਿਆ, ਘੋੜਿਆਂ ਤੇ ਹੋਰ ਛੇਤੀ ਹੋ ਗਿਆ, ਫਿਰ ਇਸ ਤਰ੍ਹਾਂ ਸਵਾਰੀਆਂ ਕਰਨ ਲਈਆਂ ਹੌਲੀ ਹੌਲੀ, ਇਹਨੇ ਗੱਡੀਆਂ ਕੱਢੀਆਂ, ਮੋਟਰਸਾਈਕਲ, ਹਵਾਈ ਜਹਾਜ਼, ਇਹ ਲੋੜ ਗਾਹਾਂ ਦੀ ਗਾਹਾਂ ਕਾਢਾਂ ਕੱਢਦੀ ਗਈ। ਭਾਵ ਲੋੜ ਜਿਹੜੀ ਹੈ ਉਹ ਕਾਢ ਕੱਢ ਲੈਂਦੀ ਹੈ ਜਦੋਂ ਲੋੜ ਪੈਂਦੀ ਹੈ, ਮੈਂ ਕਿਵੇਂ ਕਰਾਂ। ਕਈ ਦਿਨਾਂ ਮਗਰੋਂ ਉਹਦੇ ਸਾਹਮਣੇ ਇੱਕ ਬਾਂਸ ਸੁੱਕਾ ਖੜਾ ਸੀ, ਉਹ ਬਾਂਸ ਨੂੰ ਦੇਖ ਕੇ ਉਹਨੇ ਬਾਂਸ ਤੋੜਿਆ, ਉਹਦੇ ਵਿੱਚ ਸੱਤ ਸੁਰਾਂ ਬਣਾਈਆਂ ਔਰ ਉਹਦੇ ਉਹਨੂੰ ਸੁਰ ਤਾਲ ਦੇ ਵਿੱਚ ਕਰ ਲਿਆ, ਔਰ ਉਹਦਾ ਨਾਮ ਤਾਂ ਹੀ ਬਾਂਸ ਸੁਰੀ ਪੈ ਗਿਆ ਕਿ ਬਾਂਸ ਨੂੰ ਸੁਰ ਤਾਲ ਚ ਕਰ ਲਿਆ, ਕੀਤੇ ਬਾਂਸ ਉਹਨੂੰ ਸੁਰ ਤਾਲ ਚ ਬਣਾਇਆ। ਫਿਰ ਉਹ ਸੁਰ ਤਾਲ ਚ ਬਣਾ ਕੇ ਜਿਹੜਾ ਅੰਦਰ ਸ਼ਬਦ ਵੱਜਦਾ ਸੀ ਨਾਲ ਦੇ ਸੁਣਾਉਂਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਉਸ ਦਾ ਵਰਣਨ ਕਰਦੇ ਨੇ, ਕਿਉਂਕਿ ਜਿਹਦੇ ਅੰਦਰ ਸ਼ਬਦ ਵੱਜਦਾ ਨਾ ਉਹ ਸ਼ਬਦ ਬਾਹਰ ਸੁਣਾਏ, ਫਿਰ ਜਿਹੜਾ ਉਹਦਾ ਨਜ਼ਾਰਾ ਨਾ ਉਹਦਾ ਰਸ ਦੁਨੀਆਂ ਤੇ ਵੱਖਰੀ ਹੈ। ਜੇ ਕੋਈ ਐਸਾ ਰਾਗੀ ਜਿਹਦੇ ਅੰਦਰ ਰਾਗ ਵੱਜਦਾ, ਜੇ ਕੋਈ ਐਸਾ ਕਥਾਕਾਰ ਜਿਹਦੇ ਅੰਦਰ ਕਥਾ ਚੱਲਦੀ ਹੈ, ਜਿਹਦੇ ਅੰਦਰ ਨਾਮ ਦਾ ਰਸ ਚੱਲਦਾ, ਉਹ ਕੋਈ ਕਥਾਕਾਰ ਜਿਹਦੇ ਆਏਗਾ ਔਰ ਉਹ ਜਿਹਦੇ ਰਾਗੀ ਆਏਗਾ, ਜਿੱਦੇ ਅਸੀਂ ਉਹ ਸੁਣਾਂਗੇ ਸਾਡੇ ਜੀਵਨ ਕੁਛ ਬਦਲ ਜਾਏਗਾ, ਸਾਡੇ ਜੀਵਨ ਤੇ ਕੋਈ ਅਸਰ ਹੋਏਗਾ। ਉਹੀ ਸੁਣਾਈਆਂ ਗੱਲਾਂ ਕਰਨੀਆਂ ਹੋਰ ਨੇ, ਬਾਹਰ ਦੀਆਂ ਗੱਲਾਂ ਕੁਛ ਹੋਰ ਨੇ, ਕੋਈ ਵੀ ਖਿਆਲ ਕਰਨਾ। ਸੋ ਫਿਰ ਅੰਦਰ ਜਿਹੜਾ ਸਾਜ ਵੱਜਦਾ ਉਹਨੂੰ ਬਾਹਰ ਸੁਣਾਉਣ ਵਾਸਤੇ ਯਤਨ ਕੀਤਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਸਵੰਦ ਵਿੱਚ ਕ੍ਰਿਸ਼ਨ ਅਵਤਾਰ ਦੇ ਬਚਨ ਕਹਿੰਦੇ ਨੇ, ਕਹਿੰਦੇ ਰੁਖਨ ਤੇਰਾ ਸੂਬਨ ਲਾਗ, ਕਹਿੰਦੇ ਜਦੋਂ ਉਹਨੇ ਬਾਂਸਰੀ ਵਜਾਈ ਨਾ, ਹੋ ਮੇਰੇ ਮਹਾਰਾਜ ਕਹਿੰਦੇ ਰੁੱਖਾਂ ਦੇ ਉੱਤੋਂ ਰਸ ਚੂਣ ਲੱਗ ਗਿਆ, ਰਸ ਮਿੱਠਾ ਰਸ ਟਪਕਣ ਲੱਗ ਗਿਆ। ਰੁਖਨ ਤੇ ਰਸ ਚੂਬਨ ਲਾਗ ਚੜੇ ਚਰਨਾ ਗਿਰਤੇ ਸੁਖਦਾਈ, ਫਿਰ ਮਹਾਰਾਜ ਕਹਿੰਦੇ ਨਾ ਪਹਾੜਾਂ ਦੇ ਉੱਤੋਂ ਮਿੱਠੇ ਝਰਨੇ ਅੰਮ੍ਰਿਤ ਦੇ ਝਰਨੇ ਵਹਿ ਕੇ ਤੁਰ ਪਏ, ਇਹ ਤੁਰ ਪਏ ਚੜੇ ਚਰਨਾ ਗਿਰਤੇ ਸੁਖਦਾਈ। ਕਹਿੰਦੇ ਫੇਰ ਕਾਸ਼ ਜਗੇ ਚੜਿਆ ਨਾ ਮ੍ਰਿਗ ਬਣ ਕੇ, ਕਹਿੰਦੇ ਜੰਗਲ ਦੇ ਜਿਹੜੇ ਜਾਨਵਰ ਸੀ ਘਾਹ ਖਾਣ ਉਹ ਛੱਡ ਗਏ, ਇੰਨਾ ਰਸ ਹੋਇਆ ਉਸਦਾ। ਤੋ ਗੁਰਮੁਖ ਪਿਆਰੇ, ਉਹ ਜੀਵਨ ਵਾਲੇ ਦੇ ਬਚਨਾਂ ਦਾ, ਜੀਵਨ ਵਾਲੇ ਦੇ ਬੋਲਾਂ ਦਾ ਪਸ਼ੂਆਂ ਤੇ ਪੰਛੀਆਂ ਤੇ ਦਰਖਤਾਂ ਤੇ ਸਭ ਤੇ ਅਸਰ ਹੁੰਦਾ। ਰੁਖਨ ਤੇਰਾ ਚੂਬਨ ਲਾਗ ਚੜੇ ਚਰਨਾ ਗਿਰਤੇ ਸੁਖਦਾਈ, ਕਾਸ ਚਰੈ ਨਾ ਮ੍ਰਿਗ ਬਣ ਕੇ, ਖਗ ਰੀਝ ਰਹੇ ਜੋ ਧੁਨ ਸੁਣ ਪਾਈ। ਕਹਿੰਦੇ ਪੰਛੀ ਉੱਡਣ ਵਾਲੇ ਵੀ ਕਹਿੰਦੇ ਕਲੋਲਾ ਕਰਨ ਲੱਗ ਗਏ, ਉਹਦੇ ਹੋਏ ਆਨੰਦ ਚ ਆ ਗਏ ਨੇ, ਤਾਰੀਆਂ ਲਾਉਂਦੇ ਨੇ ਉੱਤੇ। ਖਗ ਰੀਝ ਰਹੇ ਧੁਨ ਜੋ ਸੁਣ ਪਾਈ, ਦੇਵ ਗੰਧਾਰ ਬਿਲਾਵਲ ਸਾਰੰਗ ਕੀ। ਇਹ ਦਿਨ ਦੇ ਰਾਗ ਨੇ, ਦੇਵ ਗੰਧਾਰ, ਦੇਵ ਗੰਧਾਰੀ, ਬਿਲਾਵਲ ਰਾਗ, ਸਾਰੰਗ ਰਾਗ, ਇਹ ਖੁਸ਼ੀ ਦੇ ਰਾਗ ਨੇ, ਦਿਨ ਦੇ ਰਾਗ ਨੇ। ਤੇ ਅੱਜ ਦੁੱਖ ਦੀ ਗੱਲ ਹੈ, ਅਸੀਂ ਰਾਗਾਂ ਨੂੰ ਛੱਡੀ ਜਾ ਰਹੇ ਹਾਂ। ਰਾਗਾਂ ਦਾ ਨਾ ਸੁਣਨ ਵਾਲਿਆਂ ਨੂੰ ਪਤਾ ਰਾਗ ਕੀ ਹੈ, ਗਾਉਣ ਵਾਲਿਆਂ ਨੇ ਫਿਲਮਾਂ ਦੀਆਂ ਤਰਜਾਂ ਪਕੜ ਲਈਆਂ। ਰਾਗ ਚੱਲਦਾ, ਬਾਣੀ ਚੱਲਦੀ ਹੈ, ਸ਼ਬਦ ਤੇ ਚੱਲਦੀਆਂ ਫਿਲਮਾਂ। ਮੈਂ ਮਲੇਸ਼ੀਆ ਗਿਆ ਇੱਕ ਵਾਰੀ, ਉੱਥੇ ਮੇਰੇ ਨਾਲ ਇੱਕ ਮੁੰਡਾ ਉੱਧਰ ਦੀ ਜੰਮਪਲ, ਉਹ ਮੈਨੂੰ ਨਾਲ ਗੱਡੀ ਚ ਨਹੀਂ ਫੜੇ, ਔਰ ਇੱਕ ਆਪਣੇ ਗੁਰਮੁਖ ਪਿਆਰੇ ਦੀ ਰੀਲ ਉਹਦੇ ਕੋਲ ਲਾਈ ਗੱਡੀ ਚ ਸ਼ਬਦ, ਮੈਨੂੰ ਸੁਣ ਸੁਣ ਕੇ ਬੜਾ ਖੁਸ਼ ਹੋ ਰਿਹਾ। ਮੈਂ ਕਿਹਾ ਵੀ ਕਮਾਲ ਹੈ, 20 ਸਾਲ ਦਾ ਮੁੰਡਾ, ਇਹਨੂੰ ਸਮਝ ਆਉਂਦੀ ਹੈ ਸ਼ਬਦ ਦੀ। ਮੈਂ ਖੁਸ਼ ਹੋਇਆ, ਮੈਂ ਬਾਬਾ ਜੀ ਬਾਤ ਨੀ ਸਮਝ ਵਧੀਆ ਆਉਂਦੀ ਹੈ। ਕਹਿੰਦੇ ਬਾਬਾ ਜੀ ਕਾਲ ਦੀ, ਮੈਂ ਬਾਣੀ ਦੀ। ਕਹਿੰਦਾ ਮੈਨੂੰ ਤਾਂ ਪਤਾ ਨੀ ਬਾਣੀ ਹੈਗੀ ਹੈ। ਮੈਂ ਕਿਹਾ ਹੋਰ। ਕਹਿਣ ਲੱਗਾ ਇਹ ਤਾਂ, ਮੈਂ ਤਾਂ ਕਹਿੰਦਾ ਇਹ ਜਿਹੜੀ ਧੁਨ ਵੱਜ ਰਹੀ ਹੈ ਨਾ, ਜਿਹੜਾ ਇਹ ਟਿਉਣ ਵੱਜ ਰਹੀ ਹੈ, ਇਹਦਾ ਆਨੰਦ ਆਉਂਦਾ ਮੈਨੂੰ। ਮੈਂ ਕਿਹਾ ਇਹ ਕੀ ਹੈ? ਕਹਿਣ ਲੱਗਾ ਅਸੀਂ ਮਲੇਸ਼ੀਆ ਦੇ ਵਿੱਚ ਉਹ ਮੈਣਾ ਕਹਿੰਦੇ ਨੇ, ਆਪਾਂ ਫਿਲਮ ਕਹਿੰਦੇ ਹਾਂ। ਕਹਿੰਦੇ ਅਸੀਂ ਮਲੇਸ਼ੀਆ ਦੇ ਵਿੱਚ ਫਿਲਮੀ ਆਪਣਾ ਹਿੰਦੀ ਮੈਣਾ ਦੇਖਦੇ ਹਾਂ, ਇਹ ਹਿੰਦੀ ਮੈਣਾ ਦਾ ਫਲਾਣਾ ਗੀਤ ਹੈ। ਕਹਿੰਦਾ ਉਹਦੀ ਧੁਨ ਹੈ। ਦੇਖੋ ਨਾ, ਵਿਚਾਰੇ ਨੂੰ ਪਤਾ ਹੀ ਨਹੀਂ ਹੈ, ਉਹਦੀ ਧੁਨ ਤੇ ਖੁਸ਼ ਹੋ ਰਿਹਾ। ਕਹਿੰਦਾ ਉਹਦੀ ਧੁਨ ਤੇ ਚੱਲ ਰਿਹਾ ਹੈ, ਇਹ ਬੋਲਦਾ ਕੀ ਹੈ ਮੈਨੂੰ ਨਹੀਂ ਪਤਾ ਹੈ, ਮੈਂ ਉਹਦੀ ਧੁਨ ਸੁਣ ਰਿਹਾ। ਅੱਜ ਕੱਲ੍ਹ ਸਾਡੀ ਹਾਲਤ ਇਹੋ ਜਿਹੀ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਮੁੜ ਮੁੜ ਕੇ ਕਿਹਾ, ਦੇਖੀ ਰਾਗ ਤੋਂ ਬਾਹਰ ਨਾ ਜਾਈ, ਦੇਖੀ ਰਾਗ ਤੋਂ ਬਾਹਰ ਨਾ ਜਾਈ। ਆਸਾ ਮਹੱਲਾ ਪਹਿਲਾ, ਆਸਾ ਮਹੱਲਾ ਦੂਜਾ, ਆਸਾ ਮਹੱਲਾ ਤੀਜਾ, ਆਸਾ ਮਹੱਲਾ ਪੰਜਵਾਂ, ਆਸਾ ਤੀ ਕਬੀਰ ਜੀ ਉਹ ਮਹਾਰਾਜ ਕਹਿੰਦੇ ਆਸਾ ਹੀ ਗਾ ਪਾਈ, ਹੋਰ ਨਾ ਗਾਈ ਕੁਛ। ਮੁੜ ਮੁੜ ਕੇ ਨੇ ਇੱਕੋ ਵਾਰੀ ਕਹਿ ਦਿੰਦੇ, ਗੌੜੀ ਮਹੱਲਾ ਪੰਜਵਾਂ, ਗੌੜੀ ਮਹੱਲਾ ਚੌਥਾ, ਗੌੜੀ ਮਹੱਲਾ ਤੀਜਾ, ਗੌੜੀ ਗੁਆਰੀ, ਗੌੜੀ ਮਾਲਵਾ। ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀਆਂ ਗੱਲਾਂ ਦੱਸੀਆਂ ਸਾਨੂੰ, ਰਾਗਾਂ ਚ ਰਹੀ। ਪਰ ਅੱਜ ਰਾਗ ਚਲੇ ਗਏ ਔਰ ਰਾਗਾਂ ਨੇ ਵਕਤ ਦਾ ਨਹੀਂ ਪਤਾ ਹੋਣਾ ਕੀ ਸੀ, ਕਿਉਂਕਿ ਇੰਨੀ ਵਿਦਿਆ ਨਾ ਕੋਈ ਸੁਣਨ ਵਾਲਾ ਹੈ ਨਾ ਕੋਈ ਕਰਨ ਵਾਲਾ ਹੈ। ਸੋ ਗੁਰਮੁਖ ਪਿਆਰਿਓ, ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਦੇਵ ਗੰਧਾਰ ਬਿਲਾਵਲ ਸਾਰੰਗ ਕੀ ਰਿਜਕਾ ਜੋ ਤਾਨ ਵਸਾਈ। ਕਹਿੰਦੇ ਜਦੋਂ ਖੁਸ਼ ਹੋ ਕੇ ਤਾਨ ਵਜਾਈ ਨਾ, ਫਿਰ ਕਹਿੰਦੇ ਬੰਦਿਆਂ ਦੀ ਗੱਲ ਛੱਡੋ। ਗੁਰੂ ਗੋਬਿੰਦ ਸਿੰਘ ਕਹਿੰਦੇ ਦੇਵ ਸਭਾ ਮਿਲ ਦੇਖਦ ਕੌਤਕ ਜੋ ਮੁਰਲੀ ਨੰਦ ਲਾਲ ਵਜਾਈ। ਕਹਿੰਦੇ ਜਦੋਂ ਉਸਨੇ ਬਾਂਸਰੀ ਵਜਾਈ ਨਾ, ਦੇਵਤੇ ਵੀ ਆ ਕੇ ਵਰਖਾ ਕਰਨ ਲੱਗੇ ਫੁੱਲਾਂ ਦੀ। ਰਾਗ ਦਾ ਐਸਾ ਆਨੰਦ ਔਰ ਸਵਾਦ ਹੈ, ਦੂਸਰਾ ਜਿਹਦੇ ਅੰਦਰ ਧੁਨ ਵੱਜਦੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਅਨਾਹਤ ਧੁਨ ਵੱਜ ਰਹੀ ਹੈ ਨਾ, ਪੰਜ ਪ੍ਰਕਾਰ ਦੀ, ਜਿਹੜੇ ਅੰਦਰ ਵਾਜੇ ਵੱਜ ਰਹੇ ਨੇ, ਇਹ ਵਾਜਿਆਂ ਦੀ ਐਵੇਂ ਗੱਲ ਨੀ ਹੈ। ਨਾਮਦੇਵ ਭਗਤ ਨੇ ਵੀ ਕਿਹਾ ਆਪਣੀ ਬਾਣੀ ਵਿਚ, ਕਹਿਣ ਲੱਗੇ ਮੇਰੇ ਅੰਦਰ ਢੋਲ ਵੱਜ ਰਿਹਾ ਹੈ, ਰਸਮਈ ਵੱਜ ਰਿਹਾ, ਪਰ ਇਹ ਚਮੜੇ ਦਾ ਮੜਿਆ ਹੋਇਆ ਨੀ ਹੈ, ਨਾ ਇਹ ਚਮੜੇ ਦਾ, ਨਾ ਰੱਸੀਆਂ ਨਾਲ ਮੜਿਆ ਹੋਇਆ, ਨਾ ਕੋਈ ਡੰਕਾ ਮਾਰੇ ਵੱਜ ਰਿਹਾ। ਕਿਹੜਾ ਢੋਲ? ਕਹਿੰਦੇ ਅਣਮਰਿਆ ਮੰਦਲ ਵੱਜੈ ਗੁਰਬਾਣੀ। ਨਾਮਦੇਵ ਕਹਿੰਦਾ ਮੇਰੇ ਅੰਦਰ ਅਣਮਰਿਆ ਹੋਇਆ, ਨਾ ਰੱਸੀਆਂ ਨਾਲ ਮੜਿਆ, ਨਾ ਲੱਕੜ ਦੀ ਖੋਲ ਹੈ, ਨਾ ਉੱਤੇ ਉਹਦੇ ਚਮੜਾ ਹੈ, ਨਾ ਕੋਈ ਡੰਕਾ ਮਾਰਨ ਵਾਲਾ ਹੈ, ਪਰ ਵੱਜਦ ਹੈ। ਅਣਮਰਿਆ ਮੰਦਲ ਵੱਜੈ, ਕਹਿੰਦੇ ਇਸੀ ਵਸ ਨੀ, ਬਿਨ ਸਾਵਣ ਕੰਨ ਹਰ ਗੱਜੈ। ਕਹਿੰਦੇ ਬੱਦਲ ਕੋਈ ਨਹੀਂ, ਪਰ ਮੇਰੇ ਅੰਦਰ ਬੱਦਲ ਦੀ ਗਰਜ ਜ਼ੋਰ ਦੀ ਔਰ ਇਹਦੀ ਪ੍ਰਕਾਸ਼ ਲਸਕ ਰਿਹਾ ਮੇਰੇ ਅੰਦਰ ਬਿਜਲੀ ਦੀ ਤਰ੍ਹਾਂ, ਉਹ ਵੱਜ ਰਿਹਾ। ਅਣਮਰਿਆ ਮੰਦਲ ਵੱਜੈ, ਬਿਨ ਸਾਵਣ ਕਨਹਰ ਵੱਜੈ, ਬਾਦਲ ਬਿਨ ਵਰਖਾ ਹੋਈ, ਬੱਦਲ ਕੋਈ ਨਹੀਂ, ਪਰ ਮੇਰੇ ਅੰਦਰ ਇੱਕ ਵਰਖਾ ਹੋ ਰਹੀ ਹੈ ਅੰਮ੍ਰਿਤ ਦੀ। ਉਹ ਰਸਤਾ ਮੈਨੂੰ ਪਤਾ ਜਿਹਨੂੰ ਹੋ ਰਹੀ ਹੈ। ਸੋ ਮੈਂ ਬੇਨਤੀ ਕਰਦਾ ਸੀ, ਅਨਾਹਤ ਸ਼ਬਦ ਉਸੇ ਨੂੰ ਜਿਸ ਨੂੰ ਅੰਦਰ ਵੱਜੇ ਉਸੇ ਨੂੰ ਪਤਾ ਹੈ, ਪਰ ਉਹ ਸੁਣਨ ਵਾਲਿਆਂ ਨੇ ਅਹਤ ਸ਼ਬਦ ਬਣਾ ਕੇ ਕੋਸ਼ਿਸ਼ ਕੀਤੀ ਕਿ ਅਨਾਹਤ ਵੱਜ ਪਏ, ਇਹ ਕੋਸ਼ਿਸ਼ ਕੀਤੀ ਹੈ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੇ ਕਹਿੰਦੇ ਨੇ ਅਨਹਤਾ ਸ਼ਬਦ ਬਾ ਜੰਤ ਪੇਰੀ। ਕਹਿਣ ਲੱਗੇ ਹੋਏ ਉਸ ਦੀ ਆਰਤੀ ਵਿਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਅਨਾਹਤ ਸ਼ਬਦ ਵੱਜ ਰਿਹਾ ਨਾ, ਉਹ ਕਹਿੰਦੇ ਉਹਦਾ ਨਗਾਰਾ ਵੱਜ ਰਿਹਾ, ਨਗਾਰਾ ਬੜਾ ਰਸਮਈ। ਅਣਮਰਿਆ ਮੰਦਲ ਵੱਜ ਰਿਹਾ, ਅਣਮਰਿਆ ਮੰਦਲ ਵੱਜ ਰਿਹਾ, ਉਹ ਢੋਲ ਮਰਿਆ ਹੋਇਆ ਨੀ, ਨਗਾਰਾ ਮਰਿਆ ਨਹੀਂ ਹੈ, ਡੰਕੇ ਨਾਲ ਨਹੀਂ ਵੱਜਦਾ, ਪਰ ਉਹ ਅਨਾਹਤ ਵੱਜ ਰਿਹਾ, ਅਨਾਹਤ ਸ਼ਬਦ ਵੱਜ ਰਿਹਾ ਹੈ, ਇਹ ਉਹਦੀ ਭੇਰੀ ਹੈ, ਉਹਦਾ ਨਗਾਰਾ ਹੈ। ਮਹਾਰਾਜ ਕਹਿੰਦੇ ਹਨ
ਰਹਾਉ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੌਣ ਸਹਿਸ ਮੂਰਤ ਨਨਾਇਕ ਤੋਹੇ।
ਫਿਰ ਉਹ ਅਕਾਲ ਪੁਰਖ ਕਹਿਤਾ ਹੈ ਜੀ, ਉਹਦਾ ਕੀ ਨੈਣ ਨਕਸ਼ ਕੀ ਹੈ ਉਹਦਾ? ਮਹਾਰਾਜ ਕਹਿੰਦੇ ਸਹਿਸ ਤਵ ਨੈਣ, ਸਾਰੇ ਨੇਤਰ ਸਾਰਾ ਨਕਸ਼ਾ ਉਸੇ ਦਾ ਹੀ ਹੈ। ਕਹਿੰਦੇ ਸੰਤ ਬਾਬਾ ਹਰਸ ਸਿੰਘ ਕੋਲ ਕੋਈ ਨਿਹੰਗ ਸਿੰਘ ਆ ਗਿਆ ਇੱਕ ਦਿਨ, ਆ ਕੇ ਕਹਿਣ ਲੱਗਿਆ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਤੇ ਕਿਰਪਾ ਹੋਣੀ, ਕੱਲ ਮੈਨੂੰ ਵੀ ਕਹਿੰਦੇ ਗੁਰੂ ਪਿਆਰਾ। ਕਹਿੰਦੇ ਬਾਬਾ ਜੀ ਤੁਸੀਂ ਦਰਸ਼ਨ ਕੀਤੇ ਹੋਣੇ ਗੁਰੂ ਸਾਹਿਬ ਦੇ, ਤੁਸੀਂ ਦੱਸ ਸਕਦੇ ਹੋ? ਮੈਂ ਕਿਹਾ ਦੱਸ ਨਹੀਂ ਸਕਦਾ ਮੈਂ, ਤੇ ਕਿਸੇ ਦਾ ਮੈਂ ਤੈ ਵੀ ਹੈ। ਕਹਿੰਦੇ ਉਹ ਕਿਵੇਂ? ਮੈਂ ਕਿਹਾ ਗੁਰੂ ਗੋਬਿੰਦ ਸਿੰਘ ਤੇ ਗੁਰੂ ਗ੍ਰੰਥ ਸਾਹਿਬ ਇੱਕੋ ਹੀ ਰੂਪ ਹੈ, ਉਹ ਜਿਹੜੇ ਅਗਲੇ ਦਰਸ਼ਨ ਨੇ ਮਹਾਰਾਜ ਕਿਰਪਾ ਕਰੇ ਉਹਦੀ ਮਰਜ਼ੀ ਹੈ। ਸਾਨੂੰ ਮਹਾਰਾਜ ਨੇ ਖਾਲੀ ਨਹੀਂ ਰੱਖਿਆ ਕਿ ਦਰਸ਼ਨ ਤੋਂ ਖਾਲੀ ਹੈ, ਮੈਂ ਉਡੀਕਦੇ ਰਹੋ, ਕਿਤੇ ਸਾਰਿਆਂ ਨੂੰ ਪੁੱਛਦੇ ਰਹੋ, ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰ ਲਿਆ ਕਰੋ। ਅਗਲੀ ਗੱਲ ਮਹਾਰਾਜ ਤੇ ਛੱਡ ਦਿਓ, ਉਹਦੀ ਮਰਜ਼ੀ ਉਹ ਕੁਛ ਕਰੇ ਨਾ ਕਰੇ। ਤੇ ਗੁਰੂ ਨਾਨਕ ਦੇ ਉਹ ਸੰਤਾਂ ਕੋਲੇ ਆਇਆ, ਕਹਿਣ ਲੱਗੇ ਮਹਾਰਾਜ ਸੰਤ ਜੀ, ਤੁਸੀਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਹੋਣੇ ਹੈ। ਸੰਤ ਚੁੱਪ ਕਰ ਗਏ, ਦੁਆਰੇ ਫੇਰ ਕਿਹਾ, ਤੀਜੀ ਵਾਰ ਕਿਹਾ, ਸੰਤ ਖੜੇ ਹੋ ਕੇ ਦਾੜੀ ਨੂੰ ਹੱਥ ਪਾ ਕੇ ਕਹਿੰਦੇ ਇਹ ਗੁਰੂ ਗੋਬਿੰਦ ਸਿੰਘ ਤੇ ਹੈ ਹੀ, ਇਹ ਸਰੂਪ ਕਿਹਦਾ ਹੈ? ਸਭ ਮੈਂ ਜੋਤ, ਜੋਤ ਹੈ ਸੋਏ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ, ਇਹੀ ਤਾਂ ਗੁਰੂ ਗੋਬਿੰਦ ਸਿੰਘ ਦਾ ਸਰੂਪ ਹੈ। ਮੇਰੇ ਗੁਰੂ ਸਾਹਿਬ ਨੇ ਕਹਿਤਾ ਖਾਲਸਾ ਮੇਰੇ ਰੂਪ ਹੈ ਖਾਸ, ਮੇਰਾ ਆਮ ਰੂਪ ਨਹੀਂ ਹੈ ਖਾਲਸਾ, ਮਹਾਰਾਜ ਦੇ ਖਾਸ ਰੂਪ ਹੈ ਮੇਰਾ। ਇੱਕ ਚੀਜ਼ ਖਾਸ ਹੁੰਦੀ ਹੈ, ਇੱਕ ਆਮ ਹੁੰਦੀ ਹੈ। ਖਾਲਸੇ ਮਹਾ ਕਰੋ ਨਿਵਾਸ, ਮੈਂ ਖਾਲਸੇ ਚ ਨਿਵਾਸ ਕਰਦਾ ਔਰ ਖਾਲਸਾ ਮੇਰਾ ਰੂਪ ਹੈ ਗੁਰਮੁਖ ਪਿਆਰਿਆ। ਤੇ ਮਹਾਰਾਜ ਇੱਥੇ ਵੀ ਕਹਿੰਦੇ ਨੇ, ਕਹਿੰਦੇ ਉਹਦੇ ਨੈਣ ਨਕਸ਼ ਸਹਿ ਸਭ ਨੈਣ ਨਨ ਨੈਣ ਹੈ ਤੋਹੇ ਕਹੋ। ਜਿਹੜਾ ਇਹ ਸੰਸਾਰ ਦੀ ਰਚਨਾ ਸਾਰੀ ਸਰਗੁਣ ਸਰੂਪ ਹੈ, ਇਹ ਸਾਰੇ ਨੇਤਰ ਉਸੇ ਦੀ ਨੇ। ਹੋਰ ਕਿੱਥੋਂ ਨੇ? ਆਪਾਂ ਮੁੱਲੇ ਦੁਕਾਨ ਤੋਂ ਕਿਤੋਂ? ਆਪਣੇ ਬਣਵਾਇਆ ਕਿਤੇ ਬਣਦੇ ਹੈ? ਇਹ ਸਾਰੇ ਉਸੇ ਦੀ ਨੇ। ਪਰ ਮਹਾਰਾਜ ਕਹਿੰਦੇ ਨਨ, ਕਹਿੰਦੇ ਸਹਸਤਵ ਨੈਣ ਨਨ ਹੈ ਤੋਹੇ ਕਹੋ, ਕਹਿੰਦੇ ਨਿਰਾਕਾਰ ਨਿਰੰਕਾਰ ਰੂਪ ਦੇ ਉਹਦੇ ਇੱਕ ਵੀ ਨੇਤਰ ਨੀ ਕੋਈ। ਇਹੀ ਹੈ ਸਰਜਾ ਦੇ ਵਿੱਚ, ਉਹਦਾ ਕੋਈ ਵੀ ਨੇਤਰ ਨਹੀਂ, ਸਾਰੇ ਨੇਤਰ ਉਹ ਤੋਂ ਆ ਰਹੇ ਨੇ। ਔਰ ਉਹਦਾ ਕੋਈ ਵੀ ਸਰੂਪ ਨਹੀਂ, ਸਰੀਰ ਨਹੀਂ, ਸਾਰੇ ਸਰੀਰ ਉਹ ਤੋਂ ਆ ਰਹੇ ਨੇ। ਉਹਦਾ ਕੋਈ ਵੀ ਆਕਾਰ ਨਹੀਂ, ਸਾਰੇ ਆਕਾਰ ਉਹ ਤੋਂ ਆ ਰਹੇ ਨੇ। ਉਹਦਾ ਕੋਈ ਵੀ ਰੰਗ ਨਹੀਂ, ਸਾਰੇ ਰੰਗ ਉਹ ਤੋਂ ਆ ਰਹੇ ਨੇ। ਉਹਦਾ ਕੋਈ ਵੀ ਰੂਪ ਨਹੀਂ, ਸਾਰੇ ਰੂਪ ਉਹ ਤੋਂ ਆ ਰਹੇ ਨੇ। ਉਹਦਾ ਕੋਈ ਵੀ ਸ਼ਬਦ ਨਹੀਂ, ਸਾਰੇ ਸ਼ਬਦ ਉਹ ਤੋਂ ਆ ਰਹੇ ਨੇ। ਬੜੀ ਅਚਰਜ ਖੇਡ, ਸਮਝਣਾ ਬੜਾ ਔਖਾ ਹੈ, ਇਹ ਸਮਝਾਈ ਵੀ ਨਹੀਂ ਜਾ ਸਕਦੀ ਹੈ। ਤੋ ਗੁਰਮੁਖ ਪਿਆਰੇ ਸਮਝੇਗਾ, ਉਹੀ ਮੈਂ ਪਹਿਲਾਂ ਬੇਨਤੀ ਕਰਿਆ, ਜਿਹਦੇ ਅੰਦਰ ਚੱਲ ਪਏ ਗੱਲ ਉਹਨੂੰ ਸਮਝ ਆਏਗੀ। ਤੋ ਸਹਿਜ ਤਬ ਨੈਣ ਨਨ ਹੈ ਤੋਹੇ ਕਹੋ, ਨਿਰੰਕਾਰ ਨਿਰਾਕਾਰ ਦੇ ਕੋਈ ਵੀ ਨੈਣ ਉਹਦਾ ਨਹੀਂ ਹੈ, ਨਨ ਹੈ ਤੋਹੇ ਕਹੋ। ਹਾਂਜੀ,
ਸਹਿਸ ਮੂਰਤ ਨਨਾਇਕ ਤੋਹੇ,
ਸਾਰੀਆਂ ਮੂਰਤਾਂ ਉਹਦੀਆਂ ਨੇ ਜਿੰਨੀਆਂ ਵੀ ਹਜ਼ਾਰੇ ਹਨ, ਪਰ ਨਨੇਕ ਤੋਹੀ ਉਹਦੀ ਕੋਈ ਵੀ ਨਹੀਂ ਹੈ। ਸਾਰੀਆਂ ਮੂਰਤਾਂ ਉਸੇ ਦੀਆਂ ਨੇ, ਪਰ ਉਹਦੀ ਕੋਈ ਵੀ ਨਹੀਂ ਹੈ, ਕਿਉਂਕਿ ਉਹ ਨਿਰੰਕਾਰ ਹੈ, ਉਹਦਾ ਕੋਈ ਵੀ ਆਕਾਰ ਨਹੀਂ ਹੈ। ਔਰ ਸਾਰੇ ਆਕਾਰ ਉਹਦੇ ਨੇ, ਪਰ ਸਾਰੇ ਆਕਾਰ ਉਹਦੇ ਨੇ, ਉਹਦਾ ਕੋਈ ਆਕਾਰ ਨਹੀਂ। ਇਹੀ ਅਚਰਜ ਗੱਲ ਹੈ ਉਹਦੀ, ਇਹੀ ਤਾਂ ਬਿਸਮਾਦ ਹੈ ਉਹ, ਬਿਸਮਾਦ ਨਾਦ ਬਿਸਮਾਦ ਵੇਦ ਕਹਿੰਦੇ, ਬਸ ਇਹ ਹੈਰਾਨਗੀ ਹੈ ਨਾ। ਤਾਂ ਹੀ ਤੇ ਇੱਥੇ ਆ ਕੇ ਬੰਦਾ ਹੈਰਾਨ ਹੋ ਜਾਂਦਾ, ਬਿਸਮਾਦ ਹੋ ਜਾਂਦਾ, ਉਹ ਸਾਰੀ ਸੁੱਧ ਬੁੱਧ ਭੁੱਲ ਜਾਂਦੀ ਹੈ ਜਦੋਂ ਅਸੀਂ ਉਹਦੇ ਨੇੜੇ ਲੱਗੀ ਬੱਲੇ ਬੱਲੇ। ਇਹੋ ਜਿਹਾ ਖੇਡ ਇਹਦਾ, ਕਹਿੰਦੇ ਸਾਰੀਆਂ ਮੂਰਤਾਂ ਉਹਦੀਆਂ ਨੇ, ਪਰ ਕੋਈ ਵੀ ਉਹਦੀ ਨਹੀਂ ਹੈ।
ਸਹਿਜ ਪਦ ਵਿਮਲ ਨਾਨ ਏਕ ਪਦ ਗੰਧ ਵਿਨ ਸਹਿਜ ਤਬ, ਗੰਧ ਵਿਨ ਸਹਿਜ ਤਬ ਗੰਧ ਦੇ ਵਿੱਚ ਅਲਪ ਮੋਹੇ।
ਮਹਾਰਾਜ ਕਹਿੰਦੇ ਸਹਿਜ ਪਦ ਵਿਮਲ ਨਨ ਏਕ ਪਦ, ਕਹਿੰਦੇ ਹਜ਼ਾਰੇ ਹੀ ਪਦ ਚਰਨ ਉਸੇ ਦੇ ਨੇ, ਮੈਲ ਤੋਂ ਰਹਿਤ ਪਵਿੱਤਰ ਚਰਨ ਸਾਰੇ ਉਸੇ ਦੇ ਨੇ। ਸਹਿਜ ਪਦ ਵਿਮਲ ਨਨ ਏਕ ਪਦ, ਇੱਕ ਵੀ ਚਰਨ ਨਹੀਂ ਹੈ ਉਹਦਾ, ਨਿਰਾਕਾਰ ਸਰੂਪ ਹੋ ਕੇ ਇੱਕ ਵੀ ਪੈਰ ਉਹਦਾ ਨਹੀਂ ਹੈ, ਕੁਛ ਵੀ ਨਹੀਂ ਹੈ, ਪਰ ਸਾਰੇ ਉਸਦੇ ਨੇ। ਸਹਿਤ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਜ ਤਬ ਗੰਧ, ਗੰਧੀ ਸੁਗੰਧੀ ਲੈਣ ਵਾਲੇ ਸਾਰੇ ਨੱਕ ਉਸਦੇ ਨੇ, ਔਰ ਸਾਰੀਆਂ ਵਾਸ਼ਨਾਵਾਂ ਉਸਦੀਆਂ ਨੇ, ਸਾਰੀਆਂ ਵਾਸ਼ਨਾ ਪਰਖਣ ਵਾਲਾ ਉਹੀ ਹੈ, ਪਰ ਨਿਰਾਕਾਰ ਹੋ ਕੇ ਇੱਕ ਵੀ ਨਹੀਂ ਹੈ, ਕੁਛ ਵੀ ਨਹੀਂ ਹੈ, ਕਿਉਂਕਿ ਨਿਰੰਕਾਰ ਹੈ। ਇਹ ਤਾਂ ਚਰਚਤਾ ਹੈ ਕਿ ਉਹ ਕੁਛ ਵੀ ਨਹੀਂ, ਉਹਦਾ ਕੋਈ ਨੱਕ ਨਹੀਂ ਹੈ, ਕੋਈ ਸਰੂਪ ਨਹੀਂ ਹੈ, ਸਾਰਿਆਂ ਦਾ ਮਾਲਕ ਉਹੀ ਹੈ, ਦਿਨ ਦਾ ਉੱਥੋਂ ਹੀ ਆ ਰਹੇ ਨੇ, ਸਾਰੇ ਸਾਰੇ ਉੱਥੋਂ ਆ ਰਹੇ ਨੇ। ਸਹਿਤ ਤਬ ਗੰਧ ਚਲਤ ਮੋਹੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹੋ ਜਿਹੇ ਕੌਤਕ ਦੇਖ ਕੇ ਮੈਂ ਤਾਂ ਮੋਹੀ ਗਈ ਉਸ ਤੇ, ਮੈਂ ਤਾਂ ਲਭਾਏਮਾਨ ਹੋ ਗਈ ਉਸ ਤੇ, ਮੈਂ ਤੇ ਹੈਰਾਨ ਹੋ ਗਈ ਉਸ ਤੋਂ, ਮੈਂ ਉਸਦੇ ਤੁਰੂਪਨ ਦੇਖ ਕੇ ਮੋਹਿਆ ਗਿਆ, ਹੈਰਾਨ ਹੋ ਗਿਆ, ਇਹੋ ਜਿਹੇ ਚਰਿੱਤਰ ਦੇਖ ਕਰਕੇ ਉਸਦੇ। ਕਮਾਲ ਦੇ ਚਰਿੱਤਰ ਨੇ ਦੁਨੀਆਂ ਤੋਂ ਵੱਖਰੇ, ਦੁਨੀਆਂ ਦੇ ਕੀ ਐਸਾ ਚਰਿੱਤਰ ਉਸ ਵਾਹਿਗੁਰੂ ਪਰਮੇਸ਼ਰ ਦੇ ਕੋਲੇ ਜਿਹਨੂੰ ਦੇਖ ਕੇ ਹੈਰਾਨ ਹੋ ਜਾਈਦਾ ਹੈ, ਜਿਹਦਾ ਕੋਈ ਵੀ ਰੂਪ ਨਹੀਂ ਸਾਰੇ ਰੂਪ ਉਹਦੇ, ਜਿਹਦਾ ਕੋਈ ਵੀ ਪੈਰ ਨਹੀਂ ਸਾਰੇ ਚਰਨ ਉਹਦੇ, ਔਰ ਜਿਹਦਾ ਕੋਈ ਵੀ ਰੰਗ ਨਹੀਂ ਸਾਰੇ ਰੰਗ ਉਹਦੇ, ਜਿਹਦਾ ਕੋਈ ਵੀ ਆਕਾਰ ਨਹੀਂ ਸਾਰੇ ਆਕਾਰ ਉਹਦੇ, ਜਿਹਦੇ ਕੋਈ ਵੀ ਅੱਖ ਨਹੀਂ ਸਾਰੀਆਂ ਅੱਖਾਂ ਉਹਦੀਆਂ, ਜਿਹਦੇ ਕੋਈ ਵੀ ਨੱਕ ਨਹੀਂ ਸਾਰੇ ਨੱਕ ਉਹਦੇ। ਕਹਿੰਦੇ ਇਹੋ ਜਿਹੇ ਕੌਤਕ ਦੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਮੋਇਆ ਗਿਆ, ਹੈਰਾਨ ਹੋ ਗਿਆ ਹਾਂ। ਇਹ ਪੰਡਿਓ, ਇਹ ਆਰਤੀ ਦੇਖੋ ਕੈਸੀ ਆਰਤੀ, ਉਹਦੇ ਚਰਿੱਤਰਾਂ ਨੂੰ ਦੇਖ ਕੇ ਮੋਏ ਗਏ ਹਾਂ, ਆਨੰਦ ਚ ਆ ਕੇ ਪਤ ਇਹੋ ਜਿਹੇ ਚਰਿੱਤਰ ਵੇਖ ਕੇ ਲਵਾਏਮਾਨ ਹੋ ਗਏ ਉਸ ਤੋਂ, ਇਹ ਚਲਤ ਮੋਹੀ ਐਸੇ ਲਵਾਏਮਾਨ ਹੋ ਗਿਆ ਇਸ ਨੂੰ ਵੇਖ ਕਰਕੇ।
ਸਭ ਮਹਿ ਜੋਤ ਜੋਤ ਹੈ ਸੋਏ,
ਫਿਰ ਪੰਡਿਤ ਕਹਿੰਦੇ ਮਹਾਰਾਜ ਰਹਿੰਦਾ ਕਿੱਥੇ ਹੋ, ਹੁਣ ਇਹ ਵੀ ਦੱਸ ਦਿਓ ਕਿਰਪਾ ਕਰਕੇ, ਗਦ ਗਦ ਹੋ ਕੇ ਚਰਨੀ ਢਹਿ ਪਏ ਮਹਾਰਾਜ, ਹੁਣ ਕਿਰਪਾ ਕਰਕੇ ਇਹ ਵੀ ਦੱਸ ਦਿਓ ਉਹ ਰਹਿੰਦਾ ਕਿੱਥੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਰਿਆਂ ਚ, ਤੁਹਾਡੇ ਵਿੱਚ ਵੀ ਹੈ, ਮੇਰੀ ਵਿੱਚ ਵੀ ਹੈ, ਸਾਰੀਆਂ ਜਗ੍ਹਾ ਤੇ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਉਹ ਇੱਕ ਥਾਂ ਨਹੀਂ ਹੈ, ਉਹਦੀ ਜੋਤ ਇੱਕ ਸਾਰਿਆਂ ਦੇ ਵਿੱਚ ਹੈ, ਸਾਰੀਆਂ ਜਗ੍ਹਾ ਤੇ ਹੈ, ਉਹਦੀ ਜੋਤ ਤੋਂ ਖਾਲੀ ਕੋਈ ਹੈ ਹੀ ਨਹੀਂ, ਉਹਦੀ ਜੋਤ ਤੋਂ ਬਿਨਾਂ ਕੋਈ ਹੈ ਹੀ ਨਹੀਂ, ਸਾਰੀਆਂ ਜਗ੍ਹਾ ਤੇ ਹੋਈ ਹੈ, ਸਾਰੀਆਂ ਥਾਵਾਂ ਤੇ ਹੋਈ ਹੈ। ਫਿਰ ਇੱਕ ਬੜੀ ਹੈਰਾਨਗੀ ਵੀ ਸਾਰੀਆਂ ਜਗ੍ਹਾ ਤੇ ਵੀ ਹੋਈ ਹੈ ਔਰ ਸਾਰਿਆਂ ਦੇ ਅੰਦਰ ਵੀ ਹੋਈ ਹੈ, ਫਿਰ ਉਹ ਪ੍ਰਾਪਤ ਕਿਉਂ ਨਹੀਂ ਹੁੰਦਾ, ਮਿਲਦਾ ਕਿਉਂ ਨਹੀਂ ਹੈ। ਕਹਿਣ ਲੱਗੇ ਕੋਈ ਨਾ, ਮੌਲਵੀ ਬੱਚਿਆਂ ਨੂੰ ਪੜ੍ਹਾਉਂਦਾ ਸੀ, 30-40 ਬੱਚੇ ਪੜ੍ਹਦੇ ਸੀ ਉਹਦੇ ਕੋਲੇ, ਉਹ ਰੋਜ਼ ਜਾ ਕੇ ਪੜਾਉਂਦਾ ਖੁਦਾ ਸਾਰਿਆਂ ਵਿਚ ਹੈ, ਖੁਦਾ ਸਾਰੀਆਂ ਜਗ੍ਹਾ ਤੇ ਹੈ, ਖੁਦਾ ਤੋਂ ਕੋਈ ਥਾਂ ਖਾਲੀ ਨਹੀਂ। ਇਹ ਬੱਚਿਆਂ ਨੇ ਪੜਿਆ, ਰੋਜ਼ ਪੜੀ ਗਏ, ਪਰ ਇੱਕ ਦਿਨ ਜਾ ਕੇ ਕਹਿਣ ਲੱਗਿਆ, ਕਹਿੰਦੇ ਬੱਚਿਓ ਦੱਸੋ, ਕਹਿਣ ਲੱਗੇ ਖੁਦਾ ਕਿੱਥੇ ਨਹੀਂ ਹੈ। ਉਹ ਸਾਰੇ ਬੱਚੇ ਕਹਿੰਦੇ ਸਾਨੂੰ ਪੜ੍ਹਾਏ ਜੀ, ਤੁਸੀਂ ਪੜ੍ਹਾਇਆ ਸਾਨੂੰ ਇਹ ਕਿ ਖੁਦਾ ਸਾਰੇ ਹੈ, ਖੁਦਾ ਸਾਰੀਆਂ ਜਗ੍ਹਾ ਤੇ ਹੈ, ਖੁਦਾ ਤੋਂ ਖਾਲੀ ਕੋਈ ਥਾਂ ਨਹੀਂ, ਸਾਰੀ ਜਗ੍ਹਾ ਤੇ ਖੁਦਾ ਹੀ ਖੁਦਾ ਹੈ, ਅਸੀਂ ਇਹ ਪੜ੍ਹਿਆ। ਇਹ ਦੂਜਾ ਤੁਸੀਂ ਪੜ੍ਹਾਏ ਨੀ ਵੀ ਉਹ ਕਿੱਥੇ ਨਹੀਂ ਹੈ। ਪਰ ਕਈ ਵਾਰੀ ਬੱਚੇ ਹੀ ਬੜੇ ਸਿਆਣੇ ਹੁੰਦੇ ਨੇ, ਅਸੀਂ ਸਮਝ ਲਈਏ ਬੱਚੇ ਨਿਆਣੇ ਹੁੰਦੇ ਨੇ। ਬੜੀ ਕਮਾਲ ਦੀ ਗੱਲ ਹੈ, ਬੱਚਿਆਂ ਦੀ ਵੀ ਬੜੇ ਸਿਆਣੇ ਹੁੰਦੇ ਨੇ। ਗੁਰਮਤ ਨੇ, ਗੁਰੂ ਨੇ ਉਹਨਾਂ ਬੱਚਿਆਂ ਦਾ ਜ਼ਿਕਰ ਕੀਤਾ ਕਿ ਜਿਨ੍ਹਾਂ ਨੇ ਬੱਚਿਆਂ ਹੁੰਦਿਆਂ ਉਸ ਵਾਹਿਗੁਰੂ ਪਰਮੇਸ਼ਵਰ ਨੂੰ ਪਾ ਲਿਆ। ਉਹ ਬੱਚੇ ਵੀ ਆਏ ਨੇ ਜਿਨ੍ਹਾਂ ਨੇ ਪਰਮਾਤਮਾ ਨੂੰ ਪਾ ਲਿਆ। ਕਿੰਨੀ ਉਮਰ ਚ? ਪਾਂਚ ਬਰਖ ਕੋ ਅਨਾਥ ਰੂੰ ਬਾਰਕ ਹਰ ਸਿਮਰਤ ਅਮਰ ਅਟਾਰੇ। 5 ਸਾਲ ਦੀ ਉਮਰ ਦੇ ਵਿਚ ਧਰੂ ਨੇ ਪਰਮਾਤਮਾ ਨੂੰ ਪਾ ਲਿਆ, ਵਾਹਿਗੁਰੂ ਨੂੰ ਪਾ ਲਿਆ ਤੇ ਨਿਰੰਕਾਰ ਨੂੰ ਪਾ ਲਿਆ। ਉਹ ਬੱਚਾ ਸੀ, ਹਜ਼ਾਰਾਂ ਹਜ਼ਾਰਾਂ ਸੌ ਸੌ ਸਾਲਾਂ ਦੇ ਬੈਠੇ ਰਹਿ ਗਏ, ਕਿੰਨੀਆਂ ਕਿੰਨੀਆਂ ਸਮਾਧੀਆਂ ਲਾ ਕੇ ਬੈਠੇ ਰਹੇ, ਸਿੱਧਾ ਹਜ਼ਾਰਾਂ ਹਜ਼ਾਰ ਸਾਲ ਖਾਲੀ ਰਹਿ ਗਏ। 5 ਸਾਲ ਦੀ ਉਮਰ ਚ ਪਾ ਲਿਆ। ਇਹ ਨੀ ਕਿ ਬੱਚੇ ਸਿਆਣੇ ਨਹੀਂ ਹੁੰਦੇ, ਬੜੇ ਸਿਆਣੇ ਹੁੰਦੇ ਨੇ ਵਿਚ। ਔਰ 7 ਸਾਲ ਦੀ ਉਮਰ ਦੇ ਪ੍ਰਹਲਾਦ ਨੇ ਪਾ ਲਿਆ ਵਾਹਿਗੁਰੂ ਨੂੰ। 5 ਸਾਲ ਦੀ ਉਮਰ ਚ ਪੜ੍ਹਨ ਬਿਠਾਇਆ, ਉਹਦੇ ਲਾ ਗਿਆ, ਕਹਿਣ ਪਰਮਾਤਮਾ ਸਭ ਕੁਛ ਉਹੀ ਹੈ। ਮੈਂ ਨਹੀਂ ਪੜਾਂਗਾ ਜਲੇ ਹਰੀ, ਮੈਂ ਪੜਾਂਗਾ, ਮੈਂ ਨਹੀਂ ਪੜਾਂਗਾ ਜਲੇ ਹਰਨਾਕਸ਼ ਥਲੇ ਹਰਨਾਕਸ਼, ਇਹ ਨਹੀਂ ਪੜਾਂਗਾ। ਮੈਂ ਪੜਾਂਗਾ ਕਿ ਜਲੇ ਹਰੀ, ਥਲੇ ਹਰੀ, ਨਭੇ ਹਰੀ, ਗੁਫੇ ਹਰੀ, ਗਿਰੇ ਹਰੀ, ਈਹਾ ਹਰੀ, ਊਹਾ ਹਰੀ, ਇਹ ਪੜਾਂਗਾ। ਤਾਰੇ ਹਰੀ ਹੈ, ਹਰੀ ਹੈ, ਉਹਨੇ ਨਹੀਂ ਮੰਨਿਆ ਹੈ। ਸੰਦੇ ਮਰਕੇ ਨੇ ਬੜਾ ਜਿਹੜੇ ਸੰਦਾ ਮਰਕਾ ਜਾਏ ਪੁਕਾਰੇ, ਉਹ ਕਹਿੰਦੇ ਉਹਨੇ ਜਾ ਕੇ ਪੁਕਾਰਾਂ ਕੀਤੀਆਂ। ਉਹ ਪੜ੍ਹਦਾ ਨਹੀਂ ਹੈ ਜੀ, ਪਹਾੜ ਗਏ, ਥੱਕ ਗਏ ਹਾਂ। ਤੋ ਬੱਚੇ ਵੀ ਬੜੇ ਸਿਆਣੇ ਹੁੰਦੇ ਨੇ। ਤੋ ਕਹਿਣ ਤੋਂ ਭਾਵ ਕਿ ਉਹਨਾਂ ਵਿਚ ਇੱਕ ਬੱਚਾ ਖੜਾ ਹੋ ਕਹਿਣ ਲੱਗਿਆ, ਕਹਿੰਦੇ ਜੀ ਮੈਂ ਦੱਸ ਸਕਦਾ। ਮੌਲਵੀ ਕਹਿੰਦਾ ਬਸ ਤੇਰੀ ਅਕਲ ਦੇਖਣੀ, ਮੂਰਖ ਬਹਿ ਜਾ ਇੱਥੇ, ਇਹੀ ਪੁੱਛਣਾ ਸੀ। ਕਹਿੰਦੇ ਨਹੀਂ ਮਹਾਰਾਜ ਜੀ, ਮੈਂ ਦੱਸ ਸਕਦਾ, ਮੈਂ ਤੇ ਕਿਰਪਾ ਕਰੋ। ਉਹ ਕਹਿੰਦਾ ਤੂੰ ਮੂਰਖ ਹੈ, ਮੈਂ ਇਹੀ ਪੁੱਛਣਾ, ਜਦੋਂ ਮੇਰਾ ਖਾਲੀ ਥਾਂ ਹੈ ਹੀ ਨੀ ਕੋਈ। ਕਹਿਣ ਲੱਗਿਆ ਜੀ, ਫਿਰ ਉਹ ਮੁੜ ਕੇ ਬੱਚਾ ਫਿਰ ਕਹਿਣ ਲੱਗਿਆ, ਕਹਿੰਦਾ ਜੀ ਮੈਂ ਦੱਸਣਾ ਚਾਹੁੰਦਾ, ਕਹਿ ਚੰਗਾ ਦੱਸ। ਕਹਿਣ ਲੱਗਾ ਜੀ, ਖੁਦਾ ਸਾਰੀਆਂ ਜਗ੍ਹਾ ਤੇ ਹੈ, ਖੁਦਾ ਸਾਰੇ ਥਾਵਾਂ ਤੇ, ਉਸ ਤੋਂ ਖਾਲੀ ਕੋਈ ਥਾਂ ਨਹੀਂ। ਪਰ ਕਹਿੰਦੇ ਖੁਦਾ ਇੱਕ ਥਾਂ ਤੇ ਨਹੀਂ ਹੈ। ਕਹਿੰਦੇ ਕਿੱਥੇ? ਉਹ ਕਹਿੰਦੇ ਸਾਡੀ ਯਾਦ ਵਿਚ ਨਹੀਂ, ਤੇ ਯਾਦ ਵਿਚ ਨਹੀਂ ਸਾਨੂੰ ਦਿਸਦਾ ਨਹੀਂ। ਸਾਡੀ ਯਾਦ ਵਿਚ ਧੀਆਂ, ਪੁੱਤਰ, ਮਾਇਆ, ਮੋਹ, ਮਮਤਾ ਸਾਰੀ ਯਾਦ ਵਿਚ ਹੈ। ਸਭ ਕੁਛ ਆਪਣਾ ਇੱਕ ਰਾਮ ਪੁਰਾਇਆ, ਰਾਮ ਸਾਡੇ ਚੇਤੇ ਚ ਨਹੀਂ ਹੈ। ਇੱਕ ਰਾਮ ਨੂੰ ਭੁਲਾਇਆ। ਕਹਿੰਦੇ ਜਿਹਨੇ ਭੁਲਾ ਰੱਖਿਆ ਹਮਾਰੇ ਹਿਰਦੇ ਵਿਚ, ਭੁੱਲਿਆ ਹੋਇਆ ਸਾਡੇ ਵਿਚ ਹਿਰਦੇ ਵਿਚ ਨਹੀਂ ਹੈ। ਕਹਿੰਦੇ ਜਿੱਥੇ ਜਿੱਥੇ ਭੁਲਾਇਆ ਉਸ ਜਗ੍ਹਾ ਤੇ ਉਹ ਨਹੀਂ ਹੈ, ਉਹ ਸਾਰੀਆਂ ਜਗ੍ਹਾ ਤੇ ਹੈ ਬਾਕੀ। ਸੋ ਇਸ ਕਰਕੇ ਉਹਨਾਂ ਵਿਚ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ,
ਜਿਸ ਕਾ ਚਾਨਣ ਸਭ ਮੈਂ ਚਾਨਣ ਹੋਏ।
ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਉਹ ਸਭ ਮੈਂ ਜੋਤ ਜੋਤ ਹੈ ਸੋਏ। ਉਹ ਸਾਰਿਆਂ ਵਿਚ ਵਾਹਿਗੁਰੂ ਪਰਮੇਸ਼ਰ ਦੀ ਜੋਤੀ ਹੈ, ਸਾਰਿਆਂ ਵਿਚ ਉਸ ਵਾਹਿਗੁਰੂ ਪਰਮੇਸ਼ਰ ਦੀ ਜੋਤ ਹੈ, ਔਰ ਸਾਰਿਆਂ ਵਿਚ ਉਹ ਵਰਤ ਰਿਹਾ ਹੈ। ਸਭ ਮੈਂ ਜੋਤ ਜੋਤ ਹੈ ਸੋਏ। ਉਸ ਵਾਹਿਗੁਰੂ ਪਰਮੇਸ਼ਰ ਦੀ ਸਾਰੀਆਂ ਜਗ੍ਹਾ ਤੇ ਜੋਤ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹ ਸਾਰੀਆਂ ਜਗ੍ਹਾ ਤੇ ਵਾਹਿਗੁਰੂ ਪਰਮੇਸ਼ਰ ਦੀ ਜੋਤ ਹੈ, ਸਾਰੀਆਂ ਜਗ੍ਹਾ ਤੇ ਵਿਆਪਕ ਹੈ।
ਜਿਸ ਕਾ ਚਾਨਣ ਸਭ ਮੈਂ ਚਾਨਣ ਹੋਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਤਿਸ ਕਾ ਚਾਨਣ ਸਭ ਮੈਂ ਚਾਨਣ ਹੋਏ। ਉਹਦੇ ਚਾਨਣ ਕਰਕੇ, ਉਹਦੇ ਪ੍ਰਕਾਸ਼ ਕਰਕੇ ਸਾਰਿਆਂ ਵਿਚ ਪ੍ਰਕਾਸ਼ ਹੋ ਰਿਹਾ ਹੈ। ਉਹਦੇ ਚਾਨਣ ਦੇ ਨਾਲ ਹੀ ਸਾਰਿਆਂ ਵਿਚ ਚਾਨਣ ਜਿਹੜਾ ਪ੍ਰਕਾਸ਼ ਹੋ ਰਿਹਾ ਸਾਰੀਆਂ ਜਗ੍ਹਾ ਤੇ, ਉਸੇ ਵਾਹਿਗੁਰੂ ਪਰਮੇਸ਼ਰ ਦੇ ਚਾਨਣ ਨਾਲ ਹੋ ਰਿਹਾ ਹੈ। ਉਸੇ ਦਾ ਪ੍ਰਕਾਸ਼ ਹੈ, ਚੰਦਰਮਾ ਨੂੰ ਉਹਦਾ ਪ੍ਰਕਾਸ਼ ਮਿਲ ਰਿਹਾ, ਸੂਰਜ ਨੂੰ ਉਹਦਾ ਮਿਲ ਰਿਹਾ, ਸਾਡੇ ਜੀਵਨ ਦਾ ਪ੍ਰਕਾਸ਼ ਵੀ ਉਹਨਾਂ ਚੱਲ ਰਿਹਾ ਹੈ। ਸਾਡੇ ਜੀਵਨ ਦੀ ਰੌਣ ਜੋਤ ਜਗ ਰਹੀ ਹੈ, ਸਾਡੇ ਜੀਵਨ ਦੀ ਜੋਤ ਜਗ ਰਹੀ ਹੈ ਉਸੇ ਦੀ ਕਿਰਪਾ ਦੇ ਨਾਲ, ਉਸੇ ਨਾਲ ਸਾਡਾ ਜੀਵਨ ਚੱਲ ਰਿਹਾ ਹੈ। ਜਮ ਲਗ ਤੇਲ ਦੀਵੇ ਮੁੱਖ ਬਾਤੀ, ਜਿੰਨਾ ਚਿਰ ਉਹਦਾ ਤੇਲ ਦੀਵਾ ਚੱਲ ਰਿਹਾ, ਅੰਧਵਿਸ਼ਵਾਸਾਂ ਦੀ ਬੱਤੀ ਚੱਲ ਰਹੀ ਹੈ, ਉਸ ਵਾਹਿਗੁਰੂ ਦੀ ਉਹਨਾਂ ਚੋਂ ਅਸੀਂ ਚੱਲ ਰਹੇ ਹਾਂ।
ਗੁਰਸਾਖੀ ਜੋਤ ਪ੍ਰਗਟ ਹੋਏ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਗੁਰੂ ਦੀ ਸਾਖੀ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਤੇ ਗੁਰੂ ਦੇ ਕੋਲੋਂ ਦਾਤ ਲੈ ਕੇ ਜੋਤ ਪ੍ਰਗਟ ਹੁੰਦੀ ਹੈ। ਹੋਰ ਕੋਈ, ਉਹ ਗੁਰੂ ਤੋਂ ਬਿਨਾਂ ਕੋਈ ਯਤਨ ਨਹੀਂ ਕਿ ਜੋਤ ਸਾਡੇ ਅੰਦਰ ਪ੍ਰਗਟ ਹੋ ਜਾਏ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਾਰਿਆਂ ਵਿੱਚ ਉਹਦੀ ਜੋਤ ਜਗ ਰਹੀ ਹੈ, ਤਾਂ ਪ੍ਰਗਟ ਕਿਉਂ ਨਹੀਂ ਹੋਈ ਕਿ ਗੁਰੂ ਦੀ ਸਾਖੀ ਸਿੱਖਿਆ ਨਹੀਂ ਲਈ ਹੈ, ਗੁਰੂ ਦੇ ਸ਼ਬਦ ਦਾ ਅਭਿਆਸ ਨਹੀਂ ਕੀਤਾ ਹੈ, ਗੁਰੂ ਤੋਂ ਸ਼ਬਦ ਦੀ ਦਾਤ ਨਹੀਂ ਲਈ ਹੈ। ਇਸ ਕਰਕੇ ਜੋਤ ਜਗੀ ਨਹੀਂ ਹੈ, ਤਾਂ ਜੋਤ ਅੰਦਰ ਪ੍ਰਗਟ ਨਹੀਂ ਹੋਈ ਹੈ ਗੁਰੂ ਤੋਂ ਬਿਨਾ।
ਜੋ ਤਿਸ ਪਾਵੈ ਸੋ ਆਰਤੀ ਹੋਏ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੰਡਿਓ ਮੁਖ ਦੀ ਗੱਲ ਹੈ, ਜੋ ਤਿਸ ਪਾਵੈ ਸੋ ਆਰਤੀ ਹੋਏ। ਜਿਹੜੀ ਉਸ ਵਾਹਿਗੁਰੂ ਪਰਮੇਸ਼ਰ ਜੋ ਕਰਦਾ ਉਸਦੇ ਭਾਣੇ ਨੂੰ ਮੰਨਣਾ ਹੈ, ਉਹਦੇ ਕੀਤੇ ਹੋਏ ਸਵੀਕਾਰ ਕਰਨਾ, ਉਹਦੇ ਕੀਤੇ ਦਾ ਆਨੰਦ ਮੰਗਣਾ, ਉਹ ਆਨੰਦ ਮੰਨਣਾ ਕਿ ਉਹ ਮੇਰਾ ਪਿਆਰਾ ਜੋ ਕਰਦਾ ਉਹ ਸਭ ਠੀਕ ਕਰਦਾ ਹੈ, ਉਹ ਸਾਰਾ ਕੁਛ ਉਹਦਾ ਉਹਦੀ ਦਾਤ ਹੈ। ਕਹਿੰਦੇ ਜੋ ਤੁਸੀਂ ਪਾਵੈ ਸੋ ਆਰਤੀ ਹੋਏ। ਮੀਤ ਕਰੇ ਸੋਈ ਹਮ ਮਾਨਾ, ਜਿਹੜਾ ਸਾਡਾ ਮਿੱਤਰ ਕਰੇ ਉਹਨੂੰ ਮੰਨ ਲਓ। ਮੀਤ ਕੇ ਕਰਤੱਵ ਕੁਸ਼ਲ ਸਮਾਨਾ, ਉਹਦੇ ਸਾਰੇ ਫੇਰੇ ਕਰਤੱਵ ਨੇ ਨਾ ਉਹ ਸਾਰੀ ਆਨੰਦਮਈ ਕਰਕੇ ਜਾਣੇ। ਅਸੀਂ ਅੱਧੇ ਚੰਗੇ ਮੰਨਦੇ ਆ, ਅੱਧੇ ਕਮਾੜੇ ਮੰਗਦੇ ਆ ਮੰਨਦੇ ਆ। ਜਿਹਦੇ ਸੁੱਖ ਮਿਲ ਗਿਆ ਬੜੀ ਕਿਰਪਾ ਕੀਤੀ, ਦੁੱਖ ਮਿਲ ਗਿਆ ਮੈਂ ਕੀ ਖਰਾ ਮਾੜਾ ਕਰੇ ਜੀ ਰੱਬ ਦਾ, ਮੈਨੂੰ ਦੁੱਖ ਮਿਲ ਗਿਆ ਅਸੀਂ ਕੁਛ ਗਿਲਾ ਕਰਦੇ ਆ। ਪਰ ਨਹੀਂ, ਮਹਾਰਾਜ ਕਹਿੰਦੇ ਸਭ ਕੁਛ ਉਹਦਾ ਭਾਣਾ ਮੰਨੋ। ਇਹ ਵੀ ਇਹ ਪੇ ਕੇਤਿਆਂ ਦੂਕ ਪੂਕ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਾਰਿਆਂ ਵਿੱਚ
ਜੋ ਤਿਸ ਪਾਵੈ ਸੋ ਆਰਤੀ ਹੋਏ।
ਜੋ ਤਿਸ ਪਾਵੈ ਸੋ ਆਰਤੀ ਹੋਏ। ਜਿਹੜੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਪਾਉਂਦੀ ਹੈ, ਜਿਹੜੀ ਉਹਦੇ ਭਾਣੇ ਚੱਲਣਾ, ਇਹੋ ਹੀ ਆਰਤੀ ਸਭ ਤੋਂ ਵੱਡੀ ਹੈ। ਜਿਹੋ ਜਿਹੀ ਆਰਤੀ ਉਹ ਕਰ, ਜਿਨ ਲੋੜ ਹੈ ਉਹਨੂੰ ਉਹੋ ਜਿਹੀ ਆਪੀ ਕਰ ਰਿਹਾ ਹੈ।
ਹਰ ਚਰਨ ਕਮਲ ਮੁਕਰਾਂਤ ਲੋਭਤ ਮਨੋ ਅਣਜਨਮ ਹੋਇਆ ਹੀ ਪਿਆਸਾ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਉਹ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਚਰਨ ਨੇ ਕਮਲਾਂ ਵਰਗੇ, ਤੇ ਜਿਵੇਂ ਕਮਲਾਂ ਦੇ ਵਿੱਚ ਮਕਰੰਦ, ਕਮਲਾਂ ਦੇ ਫੁੱਲਾਂ ਦੇ ਵਿੱਚ ਬੂਰ ਹੁੰਦਾ, ਧੂੜ ਹੁੰਦੀ ਹੈ ਜਾਂ ਸੁਗੰਧੀ ਹੁੰਦੀ ਹੈ, ਉਹਨਾਂ ਦਾ ਰਸ ਹੁੰਦਾ ਹੈ। ਮੇਰੇ ਵਾਹਿਗੁਰੂ ਪਰਮੇਸ਼ਰ ਦੇ ਚਰਨ ਜਿਹੜੇ ਉਹਨਾਂ ਉਸ ਮਕਰੰਦ ਵਾਸਨਾ ਦੀ, ਹਰ ਚਰਨ ਕਮਲ ਮਕਰੰਦ ਲੋਭਤ ਮਨੋ, ਮੈਂ ਉਹਦੇ ਲੁਭਾਏਮਾਨ ਹੋ ਗਿਆ ਹਾਂ। ਮੇਰਾ ਮਨ ਰੂਪੀ ਭੌਰਾ ਉਹਨਾਂ ਚਰਨਾਂ ਰੂਪੀ ਫੁੱਲਾਂ ਤੇ ਲੁਭਾਏਮਾਨ ਹੋ ਗਿਆ ਹੈ। ਅਨ ਦਿਨੋ, ਕਿੰਨਾ ਕੁ ਚਿਰ ਦਿਨੇ ਵੀ ਰਾਤ ਨੂੰ ਵੀ ਇੱਕ ਰਸ ਨਾਲ ਉਹ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਤੋਂ ਲੁਭਾਏਮਾਨ ਆ। ਗੁਰੂ ਕੇ ਚਰਨ ਹੈ ਗੁਰੂ ਕਾ ਸ਼ਬਦ, ਤੇ ਗੁਰੂ ਕੇ ਸ਼ਬਦ ਤੋਂ ਮੈਂ ਲੁਭਾਏਮਾਨ ਹੋ ਗਿਆ ਹਾਂ। ਗੁਰੂ ਕੇ ਸ਼ਬਦ ਦਾ ਮੇਰੇ ਅੰਦਰ ਸੁਗੰਧੀ ਰਸ ਆ ਗਿਆ ਹੈ, ਸਵਾਦ ਆ ਰਿਹਾ ਹੈ, ਮੈਂ ਉਹਦੇ ਲੁਭਾਏਮਾਨ ਹੋ ਗਿਆ ਹਾਂ।
ਕਿਰਪਾ ਜਲ ਦੇ ਨਾਨਕ ਸਾਰੰਗ ਕਾ ਹੋਏ ਜਾਤੇ ਤੇਰਾ ਨਾਮ ਬਸ।
ਇਹ ਵਾਹਿਗੁਰੂ ਕਿਰਪਾ ਕਰਕੇ ਹੁਣ ਤੇਰੇ ਸਾਰੰਗ ਪਪੀਹੇ ਨੂੰ ਤੇਰਾ ਕਿਰਪਾ ਰੂਪੀ ਜਲ ਦੇ ਦੇ, ਤੇਰੀ ਮਿਹਰ ਰੂਪੀ ਵਰਖਾ ਕਰਦੇ ਹੁਣ। ਇਹ ਗੁਰੂ ਨੂੰ ਬੱਦਲ ਸ਼ਬਦ ਰੂਪੀ ਵਰਖਾ ਮੇਰੇ ਪਪੀਹੇ ਤੇ ਕਰਦੇ। ਤੁਮਹਾਰਾ ਸੱਚੇ ਪਾਤਸ਼ਾਹ ਕਿਰਪਾ ਜਲ ਦੇ ਨਾਨਕ ਸਾਰੰਗ ਕਾਓ, ਮੈਨੂੰ ਸਾਰੰਗ ਪਪੀਹੇ ਨੂੰ ਤੇਰਾ ਕਿਰਪਾ ਰੂਪੀ ਜਲ ਦੇਣਾ ਕਰ, ਜਾ ਤੇਰਾ ਨਾਮ ਹੋਵੇ ਵਾਸਾ, ਜਿਸ ਕਰਕੇ ਮੈਂ ਤੇਰੇ ਨਾਮ ਦੇ ਵਿੱਚ ਵਾਸਾ ਕਰਾਂ, ਤੇਰੇ ਨਾਮ ਨੂੰ ਜਪਾਂ ਔਰ ਤੇਰਾ ਨਾਮ ਜਪ ਕੇ ਤੇਰੇ ਵਿੱਚ ਵਾਸਾ ਕਰਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਪੰਡਿਆਂ ਨੂੰ ਇਹ ਆਰਤੀ ਸੁਣਾਈ। ਕਹਿੰਦੇ ਪੰਡਿਓ, ਜੋ ਚੱਕਰਾਂ ਚ ਬਹਿ ਗਏ ਨਿੱਕੀਆਂ ਨਿੱਕੀਆਂ ਆਰਤੀਆਂ ਕਰਨ ਦੇ ਵਿੱਚ, ਉਹ ਬਹੁਤ ਵੱਡਾ ਵਾਹਿਗੁਰੂ ਪਰਮੇਸ਼ਰ ਹੈ, ਬਹੁਤ ਵੱਡੀ ਉਹਦੀ ਆਰਤੀ ਹੈ। ਇਹ ਠੀਕ ਹੈ ਤੁਸੀਂ ਆਪਣੇ ਹਿਸਾਬ ਨਾਲ ਜੋ ਕਰ ਰਹੇ ਹੋ, ਪਰ ਐਡੇ ਵੱਡੇ ਪਰਮੇਸ਼ਰ ਦੀ ਆਰਤੀ ਵੀ ਉਹਦੀ ਵੱਡੀ ਹੈ। ਮਹਾਰਾਜ ਦਾ ਕਹਿਣ ਦਾ ਭਾਵ ਹੈ ਕਿ ਸਾਰਿਆਂ ਤੋਂ ਵੱਡਾ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਹੈ, ਉਹਦਾ ਸਿਮਰਨ ਹੈ, ਉਹਦਾ ਨਾਮ ਹੈ। ਕਰਮ ਕਾਂਡ ਨਹੀਂ ਬਹੁਤ ਵੱਡੇ ਹਨ, ਕਰਮ ਕਾਂਡਾਂ ਦੇ ਨਾਲ ਵਾਹਿਗੁਰੂ ਦਾ ਨਾਮ ਸਿਮਰਨ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਜਗਨਨਾਥਪੁਰੀ ਦੇ ਪੰਡਿਆਂ ਨੂੰ ਉੱਥੇ ਜਾ ਕੇ ਸਤਿਗੁਰੂ ਨੇ ਸਮਝਾਉਣਾ ਕੀਤਾ।
ਦੋਹਰਾ ਇਸ ਪ੍ਰਕਾਰ ਦੀ ਆਰਤੀ ਨਿਤ ਉਤਾਰ ਕਰਤਾਰ।
ਮਹਾਰਾਜ ਕਹਿੰਦੇ ਭਾਈ ਇਸ ਪ੍ਰਕਾਰ ਦੀ ਆਰਤੀ ਨਿਤਾ ਪ੍ਰਤੀ ਕਰਤਾਰ ਦੀ ਉਤਾਰਿਆ ਕਰੋ, ਭਾਵ ਰੋਜ਼ ਉਹਦੀ ਆਰਤੀ ਦੇਖ ਦੇਖ ਕੇ ਸ਼ੁਕਰਾਨਾ ਕਰਿਆ ਕਰੋ। ਕਿਵੇਂ? ਜਿਵੇਂ ਕਬੀਰ ਜੀ ਕਹਿੰਦੇ ਨੇ, ਓਏ ਜੋ ਦੀਸੈ ਅੰਬਰ ਤਾਰੇ, ਜਿਹਨੇ ਹੋਏ ਚੀਤੇ ਚੀਤਨ ਹਾਰੇ, ਕੌਰੇ ਪੰਡਿਤ ਅੰਬਰ ਕਾ ਸਿਉਂ ਲਾਗਾ, ਬੂਝੇ ਬੂਝਣ ਹਾਰ ਸੁਭਾਗਾ। ਕਹਿੰਦੇ ਦੇਖੋ ਤਾਂ ਸਹੀ ਉਹਦੇ ਤਾਰੇ ਕਿੰਨੀ ਸੁੰਦਰਤਾ ਬਣੀ ਹੋਈ ਹੈ, ਕਿੰਨੇ ਹੀਰੇ ਮੋਤੀਆਂ ਵਾਂਗੂ ਚਮਕ ਰਹੇ ਨੇ, ਕਿਹਨੇ ਬਣਾਏ ਨੇ? ਉਹ ਚਿੱਤਰਕਾਰੀ ਕਰਨ ਵਾਲਾ ਕੌਣ ਹੈ? ਜਿਹਨੇ ਫੋਟੋ ਬਣਾਈ ਹੈ, ਫੋਟੋ ਦਾ ਕਰਤਾ ਕੌਣ ਹੈ? ਉਹਦਾ ਸ਼ੁਕਰਾਨਾ ਕਰੋ। ਮਹਾਰਾਜ ਕਬੀਰ ਜੀ ਕਹਿੰਦੇ, ਉਹ ਦੇਖੋ ਜਿਹਨੇ ਅੰਬਰ ਬਣਾਇਆ ਹੈ, ਕਿਹਨੇ ਹੋਏ ਚੀਤੇ ਚੀਤਨ ਹਾਰੇ, ਕੌਰੇ ਪੰਡਿਤ ਅੰਬਰ ਕਾ ਸਿਉਂ ਲਾਗਾ। ਇਹ ਅੰਬਰ, ਇਹ ਅਸਮਾਨ ਕਿਹਦੇ ਨਾਲ ਖੜੇ ਲੱਗਿਆ? ਇਹ ਬੂਝੇ ਬੂਝਣ ਹਾਰ ਸੁਭਾਗਾ। ਇਸ ਕਰਕੇ ਉਹਦਾ ਸ਼ੁਕਰਾਨਾ ਕਰੋ, ਉਹਦੀਆਂ ਉਹਦੇ ਚੋਜ ਵੇਖ ਕੇ ਖੁਸ਼ੀਆਂ ਦੇਖੋ। ਅਸੀਂ ਭੁੱਲੇ ਹੋਏ ਆ, ਹੋਰ ਪਾਸੇ ਦੁਖੀ ਹੋਈਆਂ ਦੇਖ ਕੇ, ਪਰ ਚੰਗਾ ਪਾਸਾ ਦੇਖਦੇ ਨੀ, ਮਾੜਾ ਪਾਸਾ ਦੇਖੀ ਜਾਂਦੇ ਆ। ਕਹਿੰਦੇ ਬੜਾ ਆਨੰਦਮਈ ਹੈ, ਵਾਹਿਗੁਰੂ ਪਰਮੇਸ਼ਰ ਦੇ ਚੋਜ ਹਨ, ਐਸੀ ਆਰਤੀ ਉਤਾਰਿਆ ਕਰੋ। ਮਹਾਰਾਜ ਕਹਿੰਦੇ ਕਰਤਾਰ ਦੀ, ਵਾਹਿਗੁਰੂ ਪਰਮੇਸ਼ਰ ਦੀ।
ਮਨ ਕੋ ਰੋਗ ਜੋ ਕਰਤ ਇਓ ਫਿਰ ਨਾ ਪਾਏ ਸੰਸਾਰ।
ਕਹਿੰਦੇ ਜਿਹੜਾ ਨੇ ਮਨ ਨੂੰ ਮਰੋਗ ਕਰਕੇ, ਔਰ ਫਿਰ ਕਹਿੰਦੇ ਜਿਹਨਾਂ ਨੇ ਆਪਣੇ ਮਰਨ ਰੋਕਣਾ ਕੀਤਾ ਹੈ ਔਰ मन रो के वाहगुरु परमेश्वर नाल जुड़े हन ओ मुड़ के संसार विच जमना मरण तो रहत हो जांदे हन।
सोपई सुनकर पंडा बंधन कर
ऐ गल सुन के ना गुरु नानक साहिब तो आरती सारी सुन के फिर पंडता ने हाथ जोड़ ले सतगुरु नानक दे चरणा दे विच और हाथ जोड़ के महाराज दे चरणा दे मत्था टेकिया तह पै चरणा ते धन हो सतगुरु महाराज सच्चे पातशाह जी तुसी और तुहाने तुहाडे वचन और तुहाने तुहाडी आरती तुहाने तुहाडा आरत्या करता अकाल पुरख वाहिगुरु परमेश्वर चरणा दे टह पए पंडित लोग जेहड़े सन
महापुरख ए वचन उचारे
हे महाराज सच्चे पातशाह जेहड़े वचन तुसी उचारे ने ए महापुरखां दे वचन ने आम व्यक्ति दे नहीं। हे महाराज सच्चे पातशाह तुसी पूर्ण महापुरख हो पूर्ण महापुरख हो तुसी पूर्ण गुरु हो तुसी पूर्ण निरंकार दी जोत हो पर तुसी ये वचन उच्चारण कीते हन
अह सत सब इनको कहनो
और सारे ब्राह्मण कहंदे अह सत इन्हां दा जेड़ा वचन है कहना सच है कहण लगे सच बोल रहे ने सत कह रहे ने क्योंकि बोलन दे विच भी सतगुरु दे जोड़े मिठा जो रस जो आनंद सी उन्हां ने जदों मारिया कह लगे सत पुरख दे सत वचन हन
मन इस सिर एक क्षण न रहनो
कह लगे इस करके कह लगे मन इस सिर एक थिन न रहना रहनो कहते जेड़ा ये मन है ना एक छिन मात्र भी टिकाओ च नहीं आंदा है ये मन कि छिन मात्र टिकाओ च आ गया ना एक क्षण मात्र भी फिर उदे ही परमात्मा मिल जाएगा बहुता चिर नहीं आंदा बस असि मन नु टिकाया नहीं है मन साडे अंदर आई नहीं है एक चित जे एक छिन ध्यायो काल फात के बीच ना आयो जे एक छिन मात्र भी साडा मन जुड़ गया ना परमात्मा ने छिन मात्र च मिलना जिसे मिलना है उन्हें चिर नहीं आना है कि चिरता वह चीज लावे जिड़ी चल के दूरों आना है। रविदास कहना कितों आ गया कहो रविदास हाथ पे नेड़ा है कहने साडा नेड़े का साथी हाथ है सब तो असि डिगण लगी है मतलब हथ बुरे हो जाते हैं और साडे कोई छोटी डांग वाले हथ बुरे हो जाते हैं और कहते वो उदू भी नेड़े है उन्हें दूरों नहीं आना है लोड़ ते है कि असि मिलने वास्ते तैयार होए या कि नहीं होए असि मिलना चाहते ही नहीं हाँ परमात्मा मिलना नहीं चाहते हैं परमात्मा को पदार्थ मंगते हैं क्योंकि मिलना तो औखा जे परमात्मा मिल गए प्राप्ति हो गई फिर साडे बहुत सारे काम औखे हो जाएंगे शराबा पीनिया परमात्मा ने पी नहीं देनिया मास मिट्टी खानी खा नहीं देना नचना टपना करना कर नहीं देना फिल्मा देखने टीवी देखने देख नहीं देने इस करके तू तो पढ़ ही रहो सब चीजा दई जा साड़ी मंग ही इतने खड़ी है तो इस करके महाराज सच्चे पातशाह कह लगे भाई वो पंडित कह लगे ये सत पुरख के सत वचन हैं ते मन छिन मात्र भी टिकाओ च नहीं आंदा है।
दो दिवस तह राख्यो डेरा
गुरु नानक साहब जी महाराज सच्चे पातशाह ने दो दिन फिर उथे डेरा रखिया जगन्नाथपुरी विच
बहरो गवने होत सवेरा
सतगुरु सच्चे पातशाह जी फिर अगे चलन वास्ते जो सवेरा होया दिन चढ़िया
कितक दूर गए सागर तीरा
महाराज सच्चे पातशाह समुन्द्र के कंडे कंडे कुछ कि गुदूर तक चले गए हन
अत त्रंक उशरत नीरा
जिथे समुन्द्र के कंडे तुरे जाते ना छला समुन्द्र दिया बड़िया उछल रही है छला मारदा समुन्द्र ते गुरु नानक देव जी लहरा देखते दे, आनंद भोगते दे जा रहे हैं
पुन तट बैठे कृपा निधाना
फिर जा करके गुरु नानक साहब जी समुद्र के कंधे ते थां चंगी देख के बह गए हैं
गावन लगा शब्द मरदाना
उथे जा करके मरदाने ने शब्द गाया गुरु नानक साहब जी मरदाना रबाब जाऊ लग्या ते शब्द गाऊ लगा मरदाना किनारे ते बह करके
उची सुर सो और हर खायो
ए बड़ी मस्ती जाके मरदाने ने उची सुर दे नाल गुरु नानक दा शब्द रबाब जाके गाया समुन्द्र दे कंधे ते समुन्द्र दी लहर नाल पानी दी लहर नाल आवाज दूर दूर तक गूंज रही है स्पीकर मांगू और बड़ी उची सुर च गाया मरदाने ने शब्द गुरु नानक दा रबाब बजा करके
अदक मनोज रबाब बजायो
बड़े मनोज विच भाव बड़े सुंदर बहुत ही सुंदर महाराज सच्चे पातशाह जी दे चरणा विच इन्हें रबाब नु बजाउणा कीता
दोहरा एक मृतक मानव परा ब्रिख खान ते आए
कहंदे एक मृतक परा एक मुर्दे दी देह पई सी अते उहदे ब्रिख ने बघियार नु एक बघियार भुखा से कई दिनां दा मुर्दा दे के खाण वास्ते आया उत्थे ਉਹ ਜਿੱਥੇ ਮਰਦਾਨਾ ਗੁਰੂ ਨਾਨਕ ਸਾਹਿਬ ਜੀ ਬੈਠੇ ਹਨ ਉੱਥੇ ਖਾਣ ਵਾਸਤੇ ਆਇਆ ਹੈ
ਆਦਿ ਕਿਸ਼ੋਦਾ ਜੇ ਕੌ ਲੱਗੀ ਚੁੰਮਿਓ ਮਸਤਕ ਲਾਏ
ਉਸ ਜਿਹੜਾ ਬਗਿਆਰ ਸੀ ਉਹਨੂੰ ਬਹੁਤ ਸਾਰੀ ਭੁੱਖ ਲੱਗੀ ਹੋਈ ਸੀ ਉਹਨੇ ਭਰਾ ਕਰਕੇ ਉਹ ਜਿਹੜਾ ਮਰਿਆ ਪਿਆ ਬੰਦਾ ਸੀ ਉਹਦਾ ਮੱਥਾ ਸੁੰਘਿਆ ਜਾ ਕਰਕੇ ਉਹਦੇ ਮੱਥੇ ਨੂੰ ਸੁੰਘ ਕਰਕੇ
ਚੌਪਈ ਨਾ ਖਾਇਓ ਹਟ ਕਰ ਸੋ ਗਏ
ਉਹਨੇ ਮੱਥਾ ਸੁੰਘਿਆ ਉਸ ਬੰਦੇ ਦਾ ਮਰੇ ਪਏ ਮੁਰਦੇ ਦਾ ਉਹ ਮੱਥਾ ਸੁੱਕ ਕੇ ਮੁੜ ਕੇ ਜੰਗਲ ਜਾ ਵੜਿਆ, ਖਾਧਾ ਨੀ ਉਸਨੇ।
ਦੂਰ ਜਾਏ ਪੁਨੇ ਆਪ ਭਾਇਓ,
ਕਹਿੰਦੇ ਦੂਰ ਜਾ ਕਰਕੇ ਮੁੜ ਕੇ ਫੇਰ ਆ ਗਿਆ ਬਘਿਆੜ, ਕਿਉਂਕਿ ਭੁੱਖ ਬਹੁਤੀ ਲੱਗੀ ਹੋਈ ਸੀ।
ਪੱਗ ਕਰ ਔਰ ਸੁੰਘਾ ਤੇ ਸਾਰਾ,
ਫੇਰ ਆ ਕਰਕੇ ਉਸਨੇ ਹੱਥ ਵੀ ਸੁੰਘੇ, ਉਹਦੇ ਕੰਨ ਵੀ ਸੁੰਘੇ, ਉਹਦੇ ਨੱਕ ਵੀ ਸੁੰਘਿਆ, ਉਹਦਾ ਮੂੰਹ ਵੀ ਸੁੰਘਿਆ, ਉਹਦਾ ਉਹਦੇ ਪੈਰ ਵੀ ਸੁੰਘੇ। ਮਰਦੇ ਦੇ ਭੁੱਖ ਲੱਗੀ ਸੀ, ਮੁੜ ਕੇ ਫੇਰ ਆਇਆ, ਫੇਰ ਆ ਕੇ ਉਹਨੇ ਸਾਰਾ ਕੁਝ ਸੁੰਘਿਆ ਹੈ।
ਬਿਨ ਖਾਏਗਾ ਆਪਣੇ ਮਜ਼ਾਰਾ,
ਉਹ ਬਿਨਾਂ ਖਾਧੇ ਜੰਗਲ ਦੇ ਵਿੱਚ ਚਲਿਆ ਗਿਆ, ਖਾਇਆ ਨੀ ਹੈ ਮੁਰਦਾ ਉਸਨੇ, ਬਿਨਾਂ ਖਾਧੇ ਚਲਿਆ ਗਿਆ ਹੈ। ਸਤਿ ਸੰਗਤ ਜੀ, ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਪਾਵਨ ਕਥਾ ਆਪ ਜੀ ਨੇ ਸੁਣੀ ਹੈ। ਸੋ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਜੋ ਹੁਣ ਦੇਖ ਸੁਣ ਰਹੇ ਹੋ, ਰਹਿੰਦਾ ਸਮਾਂ ਜਿੰਨਾ ਕੁ ਆਪਾਂ ਨੇ ਹੋਰ ਆਪਾਂ ਨੂੰ ਬਖਸ਼ਿਆ ਹੈ, ਉਸ ਵਿਚ ਆਪਾਂ ਨੇ ਇਸ ਕਥਾ ਨੂੰ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਕੋਟਾਨ ਕੋਟ ਧੰਨਵਾਦ ਕਰੀਏ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ, ਜਿਨ੍ਹਾਂ ਨੇ ਸਾਡੇ ਵਾਸਤੇ ਕੌਤਕ ਚੋਜ ਕੀਤੇ, ਮਰਦਾਨੇ ਨਾਲ ਰੱਖਿਆ, ਫਿਰ ਇਹ ਕਥਾ ਬਣਾਈਆਂ, ਇਹ ਸਾਡੇ ਜੀਵਨ ਵਾਸਤੇ ਸਭ ਕੁਝ ਬਣਾਇਆ ਉਸ ਗੁਰੂ ਨਾਨਕ ਸਾਹਿਬ ਜੀ ਨੇ। ਸੋ ਆਓ ਗੁਰਮੁਖੋ, ਆਪਾਂ ਉਸ ਗੁਰੂ ਦੀ ਕਥਾ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਦਾਸ ਕੋਲੋਂ ਬੋਲਦਿਆਂ ਹੋਈਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ, ਸੰਗਤ ਗੁਰੂ ਕੀ ਬਖਸ਼ਣਹਾਰ ਹੈ, ਗੁਰੂ ਬਖਸ਼ਣਹਾਰ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਤੇ ਹੁਣ ਅਗਲਾ ਪ੍ਰੋਗਰਾਮ ਜੋ ਹੈ, ਅਗਲਾ ਜੋ ਕਾਰਜਕ੍ਰਮ ਹੈ, ਇੱਥੋਂ ਦੇ ਪ੍ਰਬੰਧਕ ਗੁਰਮੁਖ ਪਿਆਰੇ ਉਹ ਦੱਸਣਗੇ, ਉਹ ਸੁਣ ਕੇ ਜਾਣਾ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।